ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ, ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਇਹ ਮਨੁੱਖਾ ਸਰੀਰ ਹੋਰ ਹੈ, ਜਿਹਨੂੰ ਇਹ ਪ੍ਰਾਪਤ ਹੋਈ ਹੈ ਹੋਰ ਹੈ, ਜਿੱਥੋਂ ਇਹ ਜੀਵ ਵਿਛੜਿਆ ਉਹ ਹੋਰ ਹੈ। ਉਹ ਜਿਹੜਾ ਜੀਵ ਹੈ ਨਿਰਾਕਾਰ ਵਾਹਿਗੁਰੂ ਚੋਂ ਵਿਛੜ ਗਿਆ ਹੈ ਗਲਤੀ ਕਰਕੇ, ਤੇ ਮਨੁੱਖਾਂ ਦੇ ਵਿੱਚ ਆ ਗਿਆ। ਹੁਣ ਇਹ ਆਪਣੇ ਕੇਂਦਰ ਨੂੰ ਭੁੱਲ ਗਿਆ, ਇਹਨੇ ਆਪਣੇ ਆਪ ਨੂੰ ਸਰੀਰ ਮੰਨ ਲਿਆ। ਸਰੀਰ ਹੈ ਨੀ ਇਹ, ਕਿਸੇ ਵਾਸਤੇ ਗੁਰੂ ਦੀ ਹਜ਼ੂਰੀ ਚ ਆਪਾਂ ਨੇ ਪਹੁੰਚਿਆ ਵੇ, ਆਪਾਂ ਨੂੰ ਇਹ ਅਨੁਭਵ ਹੋ ਜਾਵੇ। ਗੁਰੂ ਹੈ ਸਰਵਗ, ਗੁਰੂ ਨੂੰ ਪਤਾ ਵੀ ਤੂੰ ਸਰੀਰ ਨਹੀਂ ਹੈ। ਗੁਰੂ ਨੇ ਆਪਣਾ ਸੰਬੰਧ ਸਰੀਰ ਨਾਲੋਂ ਛਡਾਉਣਾ। ਜਿੰਨਾ ਚਿਰ ਇਹ ਸਰੀਰ ਨਾਲੋਂ ਸੰਬੰਧ ਨਹੀਂ ਛੱਡਦਾ, ਇਹ ਆਤਮਾ ਨਾਲ ਨਹੀਂ ਜੁੜੇਗਾ। ਗੁਰੂ ਕੋ ਹੁੰਦੀਆਂ ਨੇ ਜੁਗਤੀਆਂ। ਜਦ ਇਹ ਪਹਿਲੇ ਗੁਰੂ ਵਾਲਾ ਬਣੇਗਾ, ਕਿਸੇ ਮਤ ਦਾ ਚਾਹੇ ਕੋਈ ਪ੍ਰੇਮੀ ਹੈ, ਇਹ ਤਾਂ ਜੀਵ ਆ। ਗਿਆਨੀਆਂ ਨੂੰ ਤਾਂ ਪਤਾ ਹੀ ਨਹੀਂ ਮੈਂ ਕਿੱਥੋਂ ਆਇਆ, ਕਾਹਦੇ ਵਾਸਤੇ ਆਇਆ, ਕੀ ਕਰਨਾ, ਕੀ ਕਰਨ ਦਾ ਲਾਭ ਹੈ, ਕੀ ਕਰਨ ਦਾ ਮੈਨੂੰ ਦੁੱਖ ਮਿਲੇਗਾ, ਇਹਨੂੰ ਨਹੀਂ ਪਤਾ ਹੈ। ਹਾਂ, ਗੁਰੂ ਨੂੰ ਪਤਾ, ਜਾਂ ਤਰਕਾਲੀ ਮਹਾਤਮਾ ਹੁੰਦੇ ਨੇ ਉਹਨਾਂ ਨੂੰ ਵੀ ਪਤਾ ਹੁੰਦਾ। ਉਹ ਜਿੰਨਾ ਚਿਰ ਇਹ ਗੁਰੂ ਵਾਲਾ ਨਹੀਂ ਬਣਦਾ ਤਾਂ ਇਹ ਭਟਕਦਾ ਰਹੇਗਾ। ਹੁਣ ਆਪਾਂ ਨੂੰ ਤਾਂ ਪਤਾ ਨਹੀਂ, ਆਪਾਂ ਤਾਂ ਕਹਿੰਦੇ ਸਭ ਕੁਝ ਸਰੀਰ ਹੈ ਜਾਂ ਪੁੱਤਰ ਧੀਆਂ ਨੇ ਜਾਂ ਇਹ ਪਦਾਰਥ ਨੇ, ਜਿਹੜੇ ਪਦਾਰਥਾਂ ਦੇ ਬਹੁਤ ਸ਼ਕਲਾਂ ਨੇ। ਗੁਰੂ ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ, ਇਹ ਜੀਵ ਜੋ ਬਹੁਤ ਜੁਨੀਆਂ ਦੇ ਵਿੱਚ ਭਟਕਦਾ ਫਿਰਦਾ ਮਨੁੱਖਾਂ ਦੇ ਨੂੰ ਪ੍ਰਾਪਤ ਹੋ ਗਿਆ ਸੀ। ਸਵਾਲ ਕੀਤਾ ਮਹਾਰਾਜ ਜੀ, ਕਿਹੜੀਆਂ ਜੁਨੀਆਂ ਦੇ ਵਿੱਚ ਮੈਂ ਭਟਕਦਾ ਫਿਰਦਾ ਆਇਆ? ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ, ਗੁਰਮੁਖੋ ਧਿਆਨ ਨਾਲ ਸੁਣੋ, ਕਈ ਜਨਮ ਪਏ ਕੀਟ ਪਤੰਗਾ। ਹੈ ਜੀਵ, ਉਪਦੇਸ਼ ਸਰੀਰ ਨੂੰ ਨਹੀਂ ਹੈ, ਸਰੀਰ ਦੇ ਵਿੱਚ ਆਇਆ ਜੀਵ ਆਤਮਾ, ਸਰੀਰ ਦੇ ਸੰਬੰਧ ਕਰਕੇ ਉਸ ਨੂੰ ਉਪਦੇਸ਼ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ, ਕਈ ਜਨਮ ਪਏ ਕੀਟ ਪਤੰਗਾ। ਹੈ ਜੀਵ, ਬਹੁਤ ਜਨਮ ਤਾਂ ਕੀੜਿਆਂ ਪਤੰਗਿਆਂ ਦੇ ਧਾਰੇ ਨੇ, ਜਿਹੜੇ ਆਪਣੇ ਸਾਹਮਣੇ ਜੀਂਦੇ ਨੇ, ਅੱਖਾਂ ਗੋਚਰੇ ਨੇ। ਕਈ ਜਨਮ ਗਜ ਮੀਨ ਕਰਾਂਗਾ। ਗਜ ਕਹਿੰਦੇ ਨੇ ਹਾਥੀ ਨੂੰ, ਮੀਨ ਕਹਿੰਦੇ ਨੇ ਮੱਛੀ ਨੂੰ, ਕਰੰਗ ਕਹਿੰਦੇ ਨੇ ਮਿਰਗ ਨੂੰ, ਜਿਹਨੂੰ ਆਪਾਂ ਹਰਨ ਵੀ ਕਹਿ ਦਿੰਦੇ। ਇਹਨਾਂ ਦੇ ਸਰੀਰਾਂ ਦੇ ਵਿੱਚ ਤੂੰ ਹੁੰਦਾ ਆਇਆ। ਕਈ ਜਨਮ ਮੀਨ ਕਰੰਗਾ, ਕਈ ਜਨਮ ਖੈਬਰ ਪੰਖ ਜੋਇਓ, ਕਈ ਜਨਮ ਪੰਖੀ ਖੈਬਰ ਜੋਇਓ। ਹੋਰਾਂ ਤਾਂ ਹੋਰ ਕਿਵੇਂ, ਪੰਖੀ ਸਰਪ ਹੋਇਓ। ਪੰਖੀ ਕਿਹਨੂੰ ਕਹਿੰਦੇ ਨੇ? ਆ ਜਿਹੜੇ ਫੰਗਾਂ ਨਾਲ ਉੱਡਦੇ ਨੇ ਇਹਨਾਂ ਨੂੰ ਪੰਖੀ ਕਿਹਾ ਜਾਂਦਾ। ਇਹ ਇਲਾਕਿਆਂ ਦੀਆਂ ਬੋਲੀ ਨੇ, ਆਪਾਂ ਕਹਿੰਦੇ ਹਾਂ ਜਾਨਵਰ, ਪੰਛੀ ਕਹਿੰਦੇ ਹਾਂ ਆਪਾਂ, ਇੱਥੇ ਪੰਖੀ ਲਿਖਿਆ ਹੋਇਆ। ਹਾਇਵਰ ਬਿਰਖ, ਹਾਇ ਨਾਮ ਹੈ ਘੋੜੇ ਦਾ, ਬਿਰਖ ਨਾਮ ਹੈ ਬੈਲ ਦਾ। ਹੈ ਜੀ, ਤੂੰ ਇਹਨਾਂ ਦੇ ਵਿੱਚ ਵੀ ਹੁੰਦਾ ਆਇਆ, ਪਰ ਹੁਣ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋ ਗਈ। ਮਿਲ ਜਗਦੀਸ਼ ਮਿਲਣ ਕੀ ਵਰੀਆ। ਹੈ ਜੀਵ, ਇਹ ਜਿਹੜੀ ਮਨੁੱਖਾਂ ਦੇ ਹੈ ਨਾ, ਜਾਣੀ ਇਹ ਜਿਹੜਾ ਸਰੀਰ ਹੈ, ਇਹ ਤੈਨੂੰ ਕੁਛ ਅਰਸੇ ਵਾਸਤੇ ਮਿਲਿਆ, ਪਰਮੇਸ਼ਰ ਨੂੰ ਮਿਲਣ ਵਾਸਤੇ ਬਸ। ਚਿਰੰਕਾਲ ਇਹ ਦੇਹ ਸੁਨੇਰੀਆ, ਕੋਈ ਟਾਈਮ ਆਵੇਗਾ ਤੇਰੇ ਹੱਥੋਂ ਚਲਿਆ ਜਾਵੇਗਾ ਸਰੀਰ, ਉਹੀ ਚੱਕਰ ਫੇਰ ਆ ਜਾਵੇਗਾ ਜਿੱਥੋਂ ਨਿਕਲ ਕੇ ਆਏ। ਆਓ ਗੁਰੂ ਸਾਹਿਬ ਜੀ, ਸਰਵੱਗ ਹੋਣ ਦੇ ਨਾਤੇ ਜੀਵ ਹੈ ਅਲਪੱਗ, ਅਲਪੱਗ ਦਾ ਸਰਵੱਗ ਦਾ ਇਤਨਾ ਭੇਦ ਹੈ ਜੈਸੇ ਜਿਮੀ ਅਸਮਾਨ ਦਾ ਹੁੰਦਾ। ਆਓ ਆਪਾਂ ਜੀਵ ਕੋਟੀ ਚਾਹ, ਹੁਣ ਇੱਕ ਹੁੰਦੇ ਨੇ ਉਹ ਈਸ਼ਰ ਕੋਟੀ, ਜਿਹੜੇ ਈਸ਼ਰ ਕੋਟੀ ਹੁੰਦੇ ਨੇ ਉਹ ਇਸ ਜੀਵ ਨੂੰ ਜਣਾਉਣ ਵਾਸਤੇ ਆਉਂਦੇ ਨੇ। ਸੁੱਤਾ ਪਿਆ, ਸੁੱਤੇ ਪਏ ਨੂੰ ਜਗਾਵੇਗਾ ਕੌਣ, ਜਾਗਦਾ ਕੌਣ ਹੈ? ਆ ਤਾਂ ਗੁਰੂ ਜਾਗਦਾ, ਬਰਮ ਗਿਆਨੀ ਸਿੱਖ ਜਾਗਦੇ ਨੇ। ਉਹ ਫਿਰ ਇਸ ਜੀਵ ਆਤਮਾ ਨੂੰ ਜਗਾਉਂਦੇ ਨੇ ਆ ਕੇ ਗੁਰੂ। ਜੈਸੇ ਭਾਈ ਗੁਰਦਾਸ ਜੀ, ਪੰਜਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇਦਾਰਾਂ ਚੋਂ ਮਾਮੇ ਲੱਗਦੇ ਸਨ। ਆ ਜਿਤਨੀ ਬਾਣੀ ਉਚਾਰਨ ਕਰੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ, ਇਹ ਸਾਰੀ ਭਾਈ ਗੁਰਦਾਸ ਜੀ ਦੇ ਹਸਤ ਕਮਲਾਂ ਨਾਲ ਲਿਖੀ ਹੋਈ ਹੈ। ਬਾਣੀ ਲਿਖਣ ਦੇ ਵੀ ਕਈ ਸਾਧਨ ਨੇ, ਹੱਥ ਬਾਣੀ ਨਹੀਂ ਲਿਖ ਸਕਦੇ, ਕਲਮ ਲਿਖਦੀ ਹੈ ਬਾਣੀ। ਕਲਮ ਨੂੰ ਕੌਣ ਫੜੇਗਾ ਹੱਥ? ਦੇਖੋ ਇਹ ਮਰਜ਼ਾਦਾ ਹੈ। ਹੌਲੀ ਹੌਲੀ ਇਸ ਤਰ੍ਹਾਂ ਦੇ ਨਾਲ ਇਹ ਵਿਧਾਨ ਹੁੰਦੇ ਨੇ, ਅਸੂਲ ਬਣੇ ਹੁੰਦੇ ਨੇ। ਇਹ ਭਾਈ ਗੁਰਦਾਸ ਜੀ ਨੇ ਆਪਣੀਆਂ 12 ਦੇ ਵਿੱਚ ਲਿਖਿਆ, ਗੁਰਸਿੱਖ ਜੋਗੀ ਜਾਗਦੇ। ਜੋਗੀ ਕੌਣ ਹੈ? ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਇਆ ਉਹ ਜੋਗੀ ਹੈ ਕਹਿੰਦੇ। ਪਰਮੇਸ਼ਰ ਕਹਿੰਦੇ ਸੌਂਦਾ ਨਹੀਂ ਹੈ, ਜਿਹੜਾ ਤੁਰਿਆ ਪਾਦਵਾ ਹੈ ਨਾ ਉਹ ਕਹਿੰਦੇ ਸੌਂਦਾ ਨਹੀਂ। ਭਾਈ ਗੁਰਦਾਸ ਜੀ ਨੇ ਵੀ ਲਿਖ ਦਿੱਤਾ ਵੀ ਜਿਹੜੇ ਗੁਰਸਿੱਖ ਨੇ ਨਾ, ਗੁਰਸਿੱਖ ਕਿਹਨੂੰ ਕਹਿੰਦੇ ਨੇ? ਜਿਹਨੇ ਆਪਣੇ ਮਤ ਅਨੁਸਾਰ ਗੁਰ ਦੀਕਸ਼ਾ ਪ੍ਰਾਪਤ ਕਰ ਲਈ, ਆਪਣੇ ਮਤ ਦੇ ਵਿੱਚ ਗੁਰੂ ਦਾ ਗੁਰੂ ਵਾਲਾ ਕਿਹਨੂੰ ਕਹਿੰਦੇ ਨੇ? ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤਾਈਂ ਸਹਿਜਧਾਰੀ ਸਿੱਖ ਹੁੰਦੇ ਸਨ ਤੇ ਚਰਨਾ ਅੰਮ੍ਰਿਤ ਲੈਂਦੇ ਸਨ ਤੇ ਜੰਗ ਤਾਂ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਰਿਆ, ਸ਼ਸਤਰ ਵੀ ਸਿੱਖ ਰੱਖਦੇ ਸਨ। ਪਰ 6ਵੇਂ ਪਾਤਸ਼ਾਹ ਮਹਾਰਾਜ ਜੀ ਨੇ ਮਰਜ਼ਾਦਾ ਨਹੀਂ ਕਾਇਮ ਕਰੀ ਵੀ 5 ਕਕਾਰ ਹਮੇਸ਼ਾ ਰੱਖਣੇ ਨੇ, ਨਹੀਂ, ਸਹਿਜਧਾਰੀ ਸਿੱਖ ਹੁੰਦੇ ਸਨ। ਜੰਗ ਦੇਖ ਲਓ ਉਸੇ ਤਰ੍ਹਾਂ ਹੀ ਕਰਦੇ ਸਨ ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਕਰਾਇਆ। 6ਵੇਂ ਪਾਤਸ਼ਾਹ ਮਹਾਰਾਜ ਜੀ ਤੋਂ ਹੌਲੀ ਹੌਲੀ ਚਰਨਾ ਅੰਮ੍ਰਿਤ 9ਵੇਂ ਪਾਤਸ਼ਾਹ ਮਹਾਰਾਜ ਤਾਂ ਹੀ ਰਿਹਾ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਟਨੇ ਸਾਰ ਸਾਹਿਬ ਅਵਤਾਰ ਲੈ ਕੇ ਤੇ ਫਿਰ ਜਦ ਇਹ ਜਿਹੜੀ ਰਸਮ ਸੀ ਨਾ ਚਰਨਾ ਅੰਮ੍ਰਿਤ ਦੀ, ਜਾਣੀ ਸਮੇਂ ਦੀ ਜਵਾਨੇ ਦੀ ਨਜਾਕ ਨੂੰ ਦੇਖਦਿਆਂ ਹੋਇਆ, ਅੱਜ ਕੱਲ ਵੀ ਨਜਾਨ ਜਵਾਨੇ ਦੀ ਨਜਾਕ ਦੇਖਣੀ ਆਪਾਂ ਨੇ, ਤੇ ਫਿਰ ਖੰਡੇ ਦਾ ਅੰਮ੍ਰਿਤ ਤਿਆਰ ਕਰਿਆ। ਖੰਡੇ ਦਾ ਖੰਡੇ ਬਾਟੇ ਦਾ ਵੀ ਕਿਹਾ ਜਾਂਦਾ। ਤਾਂ ਫਿਰ ਮਹਾਰਾਜ ਜੀ ਨੇ 5 ਬਾਣੀਆਂ ਦਾ ਪਾਠ ਕਰਿਆ ਜਾਂ ਅੰਮ੍ਰਿਤ ਤਿਆਰ ਕਰਿਆ ਸੀ। ਫਿਰ ਸਿੱਖਾਂ ਨੂੰ ਛਕਾਇਆ ਗਿਆ, ਉੱਥੇ ਪਲਾਇਆ ਦੱਸਿਆ। ਅੰਮ੍ਰਿਤ ਗੁਰਸਿੱਖਾਂ ਪਲਾਇਆ, ਇੱਥੇ ਛਕਾਇਆ ਦੱਸਿਆ। ਗੱਲ ਇੱਕੋ ਹੀ, ਅੱਖਰਾਂ ਦੇ ਵਿੱਚ ਫਰਕ ਹੋਇਆ। ਖੰਡੇ ਦੇ ਅੰਮ੍ਰਿਤ ਦਾ ਛਕਾ ਕੇ ਫਿਰ ਕਹਿੰਦੇ ਸਿੱਖ ਬਣਦਾ। ਫਿਰ ਸਿੱਖ ਦੀਆਂ ਅੱਗੇ ਵਸਤਾਂ ਦੱਸੀਆਂ ਨੇ, ਬਹੁਤ ਦੱਸੀਆਂ ਨੇ। ਭਾਈ ਗੁਰਦਾਸ ਨੇ ਵੀ ਦੱਸੀਆਂ ਨੇ, ਨੰਦ ਲਾਲ ਜੀ ਨੇ ਵੀ ਦੱਸੀਆਂ ਨੇ, ਹੋਰ ਵੀ ਮਹਾਂਪੁਰਸ਼ਾਂ ਨੇ ਦੱਸੀਆਂ ਨੇ, ਗੁਰੂ ਸਾਹਿਬ ਨੇ ਵੀ ਬਾਣੀ ਦੇ ਵਿੱਚ ਦੱਸਿਆ। ਆਓ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਨਾ, ਉਹ ਕਹਿੰਦੇ ਸਿੱਖ ਕਹਾਉਂਦਾ ਸਿੱਖ, ਆਣ ਮਤਾਂ ਦੇ ਵਿੱਚ ਵੀ ਹੈ ਉਹ ਜਿਹੜਾ ਸਿੱਖ ਹੋਇਆ ਨਾ ਉਹਦੀ ਬਾਬਤ ਫਿਰ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਰਾਂ ਦੇ ਵਿੱਚ ਲਿਖਿਆ, ਗੁਰ ਸਿੱਖ ਜੋਗੀ ਜਾਗਦੇ ਕਰਦੇ ਮਾਇਆ ਵਿੱਚ ਉਦਾਸੀ, ਜਿੰਨਾ ਚਿਰ ਖੰਡੇ ਦਾ ਅੰਮ੍ਰਿਤ ਨਹੀਂ ਛਕ ਲੈਂਦਾ ਚਾਹੇ ਸੱਤਾਂ ਵਲਾਇਤਾਂ ਦਾ ਬਾਦਸ਼ਾਹ ਭਾਵੇਂ ਸਿੱਖਾਂ ਦੇ ਘਰ ਹੀ ਉਹਦਾ ਜਨਮ ਹੋਇਆ ਹੋਵੇ, ਉਹ ਗੁਰਸਿੱਖ ਨਹੀਂ ਕਹਾ ਸਕਦਾ, ਸਿਰਫ ਸਿੱਖ ਕਹਾ ਸਕਦਾ ਜੀ। ਸਾਡਾ ਜਨਮ ਸਿੱਖਾਂ ਦੇ ਘਰ ਦਾ, ਪਰ ਜਨਮ ਹੀ ਸਿੱਖਾਂ ਦੇ ਘਰ ਦਾ, ਤੂੰ ਸਿੱਖ ਨਹੀਂ ਹੈ। ਸਿੱਖ ਤਾਂ ਤੂੰ ਤਦ ਹੋਵੇਗਾ ਜਦ ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ। ਅਸੂਲ ਆਏ ਆਓ ਸਿੱਖਾਂ ਦੀ ਵਾਪਸ ਭਾਈ ਗੁਰਦਾਸ ਜੀ ਨੇ ਕਿਹਾ ਤਾਂ ਬਰਮ ਬੇਟਾ ਮਹਾਂਪੁਰਸ਼ ਜਾਗਦਾ, ਕਿਹਾ ਫਿਰ ਬਰਮ ਗਿਆਨੀ ਸਿੱਖ ਜਾਗਦਾ, ਗੁਰੂ ਤਾਂ ਸਦੀਵੀ ਹੋਈ ਜਾਗਦਾ ਹੁੰਦਾ। ਆਓ ਇਸ ਤਰ੍ਹਾਂ ਦੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਆਪਾਂ ਇਸੇ ਤੇ ਵਿਚਾਰ ਰੱਖਾਂਗੇ। ਨਗੋਰੇ ਦਾ ਰਹਿਣਾ ਕਿਸ ਤਰ੍ਹਾਂ ਦਾ, ਜਿਹੜਾ ਗੁਰੂ ਵਾਲਾ ਉਹਦਾ ਰਹਿਣਾ ਕਿਸ ਤਰ੍ਹਾਂ ਦਾ, ਨਗੋਰੇ ਦੀ ਕਿਸ ਤਰ੍ਹਾਂ ਨਿੰਦਿਆ ਹੁੰਦੀ ਹੈ, ਇਹ ਗੁਰੂ ਵਾਲੇ ਦੀ ਕਿਸ ਤਰ੍ਹਾਂ ਉਸਤਤ ਹੁੰਦੀ ਹੈ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾ ਜਥਾ ਬੋਲੇਗਾ, ਫਿਰ ਫਾਰੇ ਭਾਈ ਜਿੱਥੇ ਤਾਈਂ ਪ੍ਰੇਮੀ ਬੈਠੇ ਨੇ, ਚਾਹੇ ਗੁਰੂ ਵਾਲਾ ਚਾਹੇ ਨਗੋਰਾ, ਸਾਰੇ ਬੋਲੀ ਜਾਇਓ। ਆਓ ਜਾਂ ਗੁਰੂ ਦੀ ਹਜ਼ੂਰੀ ਚ ਆਉਂਦੇ, ਚਾਹੇ ਨਗੋਰਾ ਚਾਹੇ ਗੁਰੂ ਵਾਲਾ, ਉਹ ਸੰਗਤ ਸਰੂਪ ਚ ਹੋ ਜਾਂਦਾ। ਗੁਰੂ ਦੇ ਹਜ਼ੂਰ ਚ ਆ ਕੇ ਚਾਹੇ ਪਾਪੀ ਵੀ ਆਵੇ, ਉਹ ਵੀ ਸੰਗਤ ਦੇ ਵਿੱਚ ਸੰਗਤ ਮੰਨੀ ਜਾਵੇਗੀ। ਆਓ ਵੀ ਇੱਕ ਬਹੁਤ ਵਿਸ਼ੇਸ਼ਤਾ ਹੈ ਗੁਰੂ ਘਰ ਦੇ ਵਿੱਚ। ਆਓ ਫਿਰ ਬੀਬੀਆਂ ਬੋਲਿਓ ਸਾਰੀਆਂ, ਜਿੱਥੇ ਤਾਈਂ ਵੀ ਬੈਠੀਆਂ, ਇਸੇ ਵਾਸਤੇ ਸਿੱਧੀਆਂ ਧਾਰਨਾ ਪੜਾਈਆਂ ਜਾਂਦੀਆਂ ਨੇ, ਜ਼ਿਆਦਾ ਲਾਭ ਹੈ ਇਹਦੇ ਵਿੱਚ। ਗੁਰਮੁਖੀ ਰਾਗ ਵੀ ਇੱਕ ਬਹੁਤ ਅੱਛੀ ਚੀਜ਼ ਹੈ, ਪਰ ਇਹ ਚ ਗੱਲ ਇਹ ਹੈ ਰਾਗ ਹਰ ਇੱਕ ਨੂੰ ਸਮਝਦਾ ਨਹੀਂ ਹੈ। ਅੱਗੇ ਬਹੁਤ ਸਾਦਾ ਜ਼ਮਾਨਾ ਹੁੰਦਾ ਸੀ ਗੁਰੂ ਦੀ ਹਜ਼ੂਰੀ, ਜ਼ਿਆਦਾ ਪਤਾ ਕਿਹਦੇ ਨਾਲ ਹੁੰਦਾ, ਤੇ ਬਹੁਤ ਜਿਹੜੇ ਨੇ ਉਹ ਬਾਣੀ ਨਹੀਂ ਸਮਝ ਸਕਦੇ, ਕਰਕੇ ਸੁਣਾਉਂਦੇ ਨੇ ਉਹ ਸਮਝਾ। ਇਸੇ ਤਰ੍ਹਾਂ ਹੀ ਜਦ ਫਿਰ ਉਹਨਾਂ ਤੋਂ ਨਾ ਜੋੜੀ ਵਿਧਾਈ ਦੱਸਦਾ ਵੀ ਉਹਨਾਂ ਨੇ ਨਮਸਕਾਰ ਕਰਤੀ, ਕਹਿੰਦੇ ਹਾਂ ਮਹਾਰਾਜ ਜੀ ਠੀਕ ਹੈ, ਆਪ ਤਾਂ ਵੀ ਸਿੱਧੇ ਸ਼ਬਦ ਪੜਾਉਂਦੇ ਹਾਂ ਬਈ ਸਮਝ ਆਵੇ, ਤੇ ਰਾਤ ਆਪਾਂ ਬੋਲ ਪਾਂਗੇ ਰਾਤੀਆਂ ਨਾ, ਦੱਸੋ ਆਪਾਂ ਬੋਲ ਪਾਂਗੇ ਨਾ, ਨਹੀਂ ਉਹੀ ਬੋਲਣਗੇ ਜਿਹੜੇ ਜਾਣਦੇ ਨੇ ਸਿੱਧੇ ਸ਼ਬਦਾਂ ਦੇ ਵਿੱਚ, ਸਾਰੇ ਹੀ ਬੋਲ ਪਾਂਗੇ ਨਹੀਂ ਬੋਲਾਂਗੇ, ਜਦ ਆਪਾਂ ਗੁਰਬਾਣੀ ਬੋਲਾਂਗੇ ਹੋਵੇਗਾ ਮਨ ਟਿਕੇ, ਤਾਂ ਹੀ ਰੌਲਾ ਪਈ ਜਾਂਦਾ ਹੁੰਦਾ ਨਾ ਦੁਕਾਨਾਂ ਦੇ ਵਿੱਚ, ਉਹ ਆਪਣਾ ਆਉਂਦੇ ਨੇ ਜੋ ਜਿਸ ਤਰ੍ਹਾਂ ਦਾ ਹੈ ਉਹ ਆਪਣਾ ਸ਼ੁਰੂ ਕਰ ਲੈਂਦੇ ਨੇ, ਬੁੜੀਆਂ ਨਿਆਣੇ ਘਲਾਈ ਜਾਂਦੀਆਂ ਨੇ। ਦੱਸੋ ਆਈ ਦਾ ਤਾਂ ਗੁਰੂ ਦੇ ਹਜ਼ੂਰੀ ਦੇ ਵਿੱਚ ਆ ਵੀ ਮਨ ਨੂੰ ਸ਼ਾਂਤੀ ਆ ਜਾਵੇ, ਬਾਣੀ ਦੀ ਸਮਝ ਆ ਜਾਵੇ, ਇਸ ਤਰ੍ਹਾਂ ਦਾ ਹੁੰਦਾ। ਕਈ ਗੂੜੀ ਕਥਾ ਹੁੰਦੀ ਆ ਉਹਨੂੰ ਸਮਝ ਨਹੀਂ ਸਕਦੇ ਜਿਹੜੇ ਮੋਟੀ ਬੁੱਧ ਵਾਲੇ ਨੇ, ਇਸ ਤਰ੍ਹਾਂ ਦੇ ਨਾਲ ਜਿਹੜੇ ਸਾਫ ਵਿਚਾਰ ਕਰਨੀ ਬਾਣੀ ਉਹੀ ਹੈ, ਵਿਦਾਂਤ ਵੀ ਹੈਗੀ, ਸੁੱਕੀ ਵਿਦਾਂਤ ਆਪਾਂ ਸਮਝ ਨਹੀਂ ਸਕਦੇ, ਲੈ ਦੇਖ ਲਓ ਬਾਣੀ ਨਾਲ ਮਿਲਾ ਕੇ ਸਮਝ ਜਾਂਦੇ ਹਾਂ। ਬਾਣੀ ਇਤਨੀ ਸਾਦੀ ਹੈ ਬਹੁਤ ਸਧਾਰਨ ਆਦਮੀ ਵੀ ਸਮਝ ਜਾਵੇ, ਬਾਣੀ ਇਤਨੀ ਮਹਿੰਗੀ ਹੈ ਬੜੇ ਬੜੇ ਵਿਦਵਾਨ ਰੁਲ ਜਾਂਦੇ ਨੇ, ਚਗਰਤ ਹੋ ਜਾਂਦੇ ਨੇ ਵੀ ਇਹਦਾ ਅਰਥ ਕੀ ਹੈ, ਸਾਰਾ ਕੁਛ ਹੈ ਬਾਣੀ ਦੇ ਵਿੱਚ। ਆਓ ਇਸ ਤਰ੍ਹਾਂ ਨਾਲ ਆਪਾਂ ਸਿੱਧੇ ਸ਼ਬਦ ਤਾਂ ਹੀ ਪੜਾਉਂਦੇ ਹਾਂ ਤੇ ਵੀ ਸਾਰੇ ਬੋਲਣ, ਸਾਰਿਆਂ ਦਾ ਮਨ ਇਕਾਗਰ ਹੋਵੇ। ਆਓ ਇਸ ਤਰ੍ਹਾਂ ਦੇ ਨਾਲ ਤਾਂ ਹੀ ਮਹਾਂਪੁਰਸ਼ ਸਿੱਧੇ ਸ਼ਬਦ ਪੜਾਉਂਦੇ ਨੇ। ਤੀਸਰੇ ਪਾਸੇ ਬੀਬੀਆਂ ਬੋਲਿਓ, ਸਾਰੀਆਂ ਹੀ ਗੱਜ ਵੱਜ ਕੇ ਬੋਲਿਓ, ਜਦ ਆਪਾਂ ਬਾਣੀ ਪੜਾਂਗੇ ਕੁਦਰਤੀ ਹੈ ਮਨ ਇਕਾਗਰ ਹੋ ਜਾਵੇਗਾ, ਇਕਾਗਰ ਮਨ ਦੇ ਵਿੱਚ ਫਿਰ ਫੁਰਨਾ ਨਹੀਂ ਹੁੰਦਾ ਹੈ, ਜਾਂ ਫੁਰਨਾ ਨਹੀਂ ਫਿਰ ਰੌਲਾ ਕਿੱਥੇ ਰਹਿ ਗਿਆ। ਆਓ ਇਸ ਦੇ ਨਾਲ ਗੱਜ ਵੱਜ ਕੇ ਬੋਲੋ, ਜਿਹੜੀ ਇੱਕ ਆਵਾਜ਼ ਹੈ ਨਾ ਅਲਾਹੀ ਕਲਾਮ ਹੈ ਇਹ, ਜਿਹੜੀ ਬਾਣੀ ਰੱਬੀ ਹੈ ਇਹ, ਅਕਾਲੀ ਬਾਣੀ ਕਹਿੰਦੇ ਨੇ ਇਸ ਨੂੰ, ਅਕਾਲ ਆ ਨਾ ਜਿਹੜਾ ਅਕਾਲ ਸੇ ਰਹਿਤ, ਇਹ ਉੱਥੋਂ ਆਈ ਹੋਈ ਹੈ ਇਹ ਬਾਣੀ ਹੈ ਜਿਹੜੀ, ਇੱਕ ਤਾਂ ਜਵਾਨ ਨਾਲ ਕਰਦੇ ਨੇ ਨਾ, ਇੱਕ ਫਿਰ ਦਿਮਾਗ ਨਾਲ ਕਰਦੇ ਨੇ, ਉੱਥੇ ਦੀ ਨੀ ਆਏ ਬਾਣੀ। ਨਹੀਂ ਇਹ ਤਾਂ ਅਕਾਲ ਆ, ਜਿਹੜਾ ਅਕਾਲ ਸੇ ਰਹਿਤ ਤਿੰਨਾਂ ਗੁਣਾਂ ਤੇ ਪਰੇ, ਜਿਹੜਾ ਇਹ ਉਸ ਦੇ ਵਿੱਚੋਂ ਬਾਣੀ ਉਚਾਰਨ ਕਰੀ ਹੋਈ ਹੈ। ਬਾਣੀ ਸਾਰੀ ਗੁਰੂ ਸਾਹਿਬ ਜੀ ਦੀ ਨਹੀਂ ਹੈ, ਨਹੀਂ ਆਤਮਦਰਸ਼ੀ ਭਗਤਾਂ ਦੀ ਵੀ ਬਾਣੀ ਹੈਗੀ। ਗੁਰੂ ਗੁਰੂ ਆਤਮ ਸਰੂਪ ਹੁੰਦਾ, ਤੇ ਜਿਹੜੇ ਭਗਤ ਹੁੰਦੇ ਨੇ ਜਾਂ ਗੁਰਸਿੱਖ ਹੁੰਦੇ ਨੇ ਉਹ ਗੁਰੂ ਵਾਲੇ ਬਣ ਕੇ ਨਾਮ ਨਾਲ ਜੁੜ ਕੇ ਆਪਣੀ ਸੁਰਤ ਨੂੰ ਆਤਮਾ ਦੇ ਵਿੱਚ ਲੈ ਜਾਂਦੇ ਨੇ। ਫਿਰ ਜਦ ਉਹ ਬੋਲਦੇ ਨੇ ਆਤਮਾ ਚ ਬੋਲਦੇ ਨੇ। ਗੁਰੂ ਗੁਰੂ ਸਾਹਿਬ ਨੇ ਬਾਣੀ ਆਤਮਾ ਸੇ ਉਚਾਰਨ ਕਰੀ ਹੈ, ਤਾਂ ਇਹਨੂੰ ਅਕਾਲੀ ਬਾਣੀ ਕਹਿੰਦੇ ਨੇ। ਹੋਰ ਕੋਈ ਅਕਾਲੀ ਬਾਣੀ ਨਹੀਂ ਹੋ ਸਕਦੀ। ਕਿਸੇ ਆਦਮੀ ਦੀ ਰਚਨਾ ਹੋ ਸਕਦੀ ਹੈ, ਕਿਸੇ ਆਦਮੀ ਦੀ ਕਵਿਤਾ ਹੋ ਸਕਦੀ ਹੈ, ਕਿਸੇ ਆਦਮੀ ਦਾ ਪ੍ਰਚਾਰ ਹੋ ਸਕਦਾ, ਪਰ ਨਹੀਂ ਤੇ ਅਕਾਲੀ ਬਾਣੀ ਨਹੀਂ ਹੋ ਸਕਦੀ ਹੈ। ਜਿਹੜੇ ਭਗਤਾਂ ਦੀ ਬਾਣੀ ਲਿਖੀ ਹੋਈ ਹੈ, ਹੁਣ ਇੱਥੇ ਸ਼ੰਕਾ ਪੈਦਾ ਹੋ ਸਕਦਾ ਬਈ ਭਗਤਾਂ ਦੀ ਬਾਣੀ ਕਿਉਂ ਲਿਖਤੀ ਗਰੀਬਾਂ ਦੀ? ਉਹ ਗਰੀਬ ਨਹੀਂ, ਸਰੀਰ ਕਰਕੇ ਗਰੀਬ ਸੀ ਗੁਰਮੁਖ। ਉਹਨਾਂ ਦੀ ਅਵਸਥਾ ਸੀ ਨਾ ਜਿਹੜੀ, ਜੋ ਆਤਮਾ ਹੈ ਆਤਮਾ, ਜੋ ਸਾਰੇ ਪਰਿਪੂਰਨ ਸ਼ਕਤੀਸ਼ਾਲੀ ਆਤਮਾ ਨਾ, ਇਹ ਉਹਨਾਂ ਦੀ ਸੁਰਤ ਆਤਮਾ ਨਾਲ ਜੁੜਦੀ ਸੀ। ਆਤਮਾ ਔਰ ਅਨੁਭਵ ਇੱਕੋ ਹੀ ਹੈ। ਇਹ ਅਨੁਭਵ ਤੋਂ ਫਿਰ ਮਹਾਂਪੁਰਸ਼ ਬੋਲਦੇ ਹੁੰਦੇ ਨੇ ਗੁਰੂ। ਆਹ ਮੈਂ ਤੁਹਾਨੂੰ ਆਪਣੇ ਮਹਾਰਾਜ ਜੀ ਦੀ ਸੁਣਾਉਣਾ ਬੜਿਆਂ ਦੀ, ਉਹਨਾਂ ਦਾ ਤਾਂ ਕੁਝ ਸੁਣਾਉਣ ਚ ਆਉਂਦਾ ਨਹੀਂ ਸੀ ਗੁਰੂ, ਉਹ ਤਾਂ ਇੱਕ ਸਰੀਰ ਹੀ ਸੀ ਉਹਨਾਂ ਦਾ। ਤੇ ਭਿੰਡਰਾਂ ਵਾਲੇ ਮਹਾਂਪੁਰਸ਼ ਸੀ ਸੁੰਦਰ ਸਿੰਘ, ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੁੰਦੇ ਸੀ, ਉਹ ਬਾਣੀ ਦਾ ਗਿਆਨ ਕਰਦੇ ਸੀ ਵੀ ਬਾਣੀ ਦੇ ਅਰਥ ਕਿਵੇਂ ਨੇ। ਐਸੇ ਸੀ ਉਹ, ਬਹੁਤ ਵੱਡੀ ਸੰਪਰਦਾ ਵੀ ਜਿਵੇਂ ਸਾਡੀ ਹੈ, ਇਹਨਾਂ ਦੀ ਸੰਪਰਦਾ ਚੱਲੀ ਹੈ ਭਾਈ ਦੀਪ ਸਿੰਘ ਤੇ। ਜਦ ਕਲਗੀਧਰ ਮਹਾਰਾਜ ਜੀ ਨੇ ਦਰਬਾਰ ਉਚਾਰਨ ਕਰਿਆ ਸਾਰਾ, ਤੇ ਫਿਰ ਕਥਾ ਸੁਣਾਈ, ਤੇ ਬਾਬਾ ਦੀਪ ਸਿੰਘ ਦੇ ਸਮੇਤ 100 ਸਿੰਘ ਵਿਦੇਹ ਹੋ ਗਿਆ ਸੀ। ਵਿਦੇਹ ਕਿਹਨੂੰ ਕਹਿੰਦੇ ਨੇ? ਵਿਦੇਹ ਉਸ ਨੂੰ ਕਹਿੰਦੇ ਨੇ ਜਦ ਸੁਰਤ ਸਰੀਰ ਚੋਂ ਨਿਕਲ ਕੇ ਆਤਮਾ ਨਾਲ ਜੁੜ ਜਾਵੇ, ਉਹਨੂੰ ਵਿਦੇਹੀ ਕਹਿੰਦੇ ਨੇ। ਰਾਜਾ ਜਨਕ ਜੀ ਵਿਦੇਹੀ ਮੰਨਿਆ, ਦੇਖ ਲਓ ਨੇ ਰਾਜ ਕਰਦਾ ਨੀ, ਚੱਕਰਵਰਤੀ ਰਾਜਾ ਸੀ, ਵਿਦੇਹੀ ਮੰਨਿਆ ਉਹਨੂੰ, ਦੇਖ ਲਓ। ਆਹ ਇਸ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਸੰਪਰਦਾ ਇਹ ਭਾਈ ਦਿਆ ਸਿੰਘ ਤੇ ਚੱਲੀ ਹੈ। ਪੰਜਾਂ ਪਿਆਰਾਂ ਦਾ ਮੁਖੀ ਦਿਆ ਸਿੰਘ ਸੀ ਪਹਿਲਾਂ, ਪਹਿਲਾਂ ਸਰਕੰਗੀਧਰ ਮਹਾਰਾਜ ਨੂੰ ਉਹਨਾਂ ਨੇ ਦਿੱਤਾ ਸੀ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਕਿੱਥੇ ਸੀ ਮੈਂ,
ਸੁੰਦਰ ਸਿੰਘ,
ਬਾਬਾ ਸੁੰਦਰ ਸਿੰਘ ਉਹ ਬ੍ਰਹਮ ਗਿਆਨੀ ਵੀ ਸਨ ਤੇ ਉਹ ਬਾਣੀ ਦੇ ਅਰਥਾਂ ਦੇ ਵੀ ਗਿਆਨੀ ਸਨ। ਗਿਆਨੀ ਉਸ ਨੂੰ ਕਹਿੰਦੇ ਜਿਹੜਾ ਗੁਰਬਾਣੀ ਦੇ ਅਰਥ ਕਰੇ, ਉਸ ਦਾ ਨਾਮ ਗਿਆਨੀ ਹੁੰਦਾ ਹੈ। ਜਿਹੜਾ ਆਤਮਾ ਚ ਚਲਿਆ ਜਾਵੇ, ਆਤਮਦਰਸ਼ੀ ਚਲਿਆ ਜਾ, ਆਤਮਾ ਚ ਚਲਿਆ ਜਾਵੇ, ਉਸ ਨੂੰ ਕਹਿੰਦੇ ਬ੍ਰਹਮ ਗਿਆਨੀ ਕਹਿੰਦੇ ਨੇ। ਫਿਰ ਆਹ ਇਸ ਤਰ੍ਹਾਂ ਦਾ ਹੁੰਦਾ ਇਹ, ਹੌਲੀ ਹੌਲੀ ਇਹਨਾਂ ਗੱਲਾਂ ਦਾ ਪਤਾ ਲੱਗਦਾ। ਉਹਨਾਂ ਚ ਦੋ ਹੀ ਗੁਣ ਸਨ, ਉਹ ਆਤਮ ਗਿਆਨੀ ਵੀ ਸੀ, ਉਹ ਦਰਬਾਰ ਸਾਹਿਬ ਦੇ ਬਾਣੀ ਦੇ ਵੀ ਗਿਆਨੀ ਸਨ। ਉਹਨਾਂ ਦੇ ਕੋਲੋਂ ਇੱਕ ਪੜਿਆ ਹੋਇਆ ਸੀ ਕੋਈ ਪ੍ਰੇਮੀ, ਬਾਰ ਦੇ ਵਿੱਚ ਰਹਿੰਦਾ ਸੀ, ਗੁਰਦੀਪ ਸਿੰਘ ਗਿਆਨੀ ਸੀ ਉਹਦਾ ਨਾਂ, ਬਾਰ ਚ ਰਹਿੰਦੇ ਹੁੰਦੇ ਸੀ ਉਹ। ਖੈਰ ਉਧਰੋਂ ਜਦ ਪਾਕਿਸਤਾਨ ਬਣ ਗਿਆ ਇੱਧਰ ਆ ਗਏ ਉਹ, ਦੋ ਸਾਦੀਆਂ ਸਨ ਉਸ ਤੇ। ਉਹ ਫਿਰ ਦਿੱਲੀ ਸ਼ੀਸ਼ਗੰਜ ਗੁਰਦੁਆਰੇ ਉਹ ਗਿਆਨੀ ਲੱਗਿਆ ਹੋਇਆ ਸੀ। ਗਿਆਨੀ ਇੱਕ ਤਾਂ ਹੁੰਦਾ ਗ੍ਰੰਥੀ, ਉਹ ਤਾਂ ਦਰਬਾਰ ਸਾਹਿਬ ਦਾ ਬਾਕ ਲੈ ਕੇ ਉਹ ਤਾਂ ਫਿਰ ਚਲਿਆ ਜਾਂਦਾ, ਫਿਰ ਗਿਆਨੀ ਕਥਾ ਕਰਦਾ ਹੁੰਦਾ ਉਸ ਸ਼ਬਦ ਦੀ, ਇਸ ਤਰ੍ਹਾਂ ਦੇ ਨਾਲ ਫਿਰ ਉਹ ਕਥਾ ਕਰਦਾ ਹੁੰਦਾ। ਸੰਤ ਮਹਾਰਾਜ ਜੀ ਦਿੱਲੀ ਬਹੁਤ ਚਿਰ ਦੇ ਜਾਂਦੇ ਹੁੰਦੇ ਸੀ, ਅਸੀਂ ਸ਼ੀਸ਼ਗੰਜ ਦੇ ਦਰਸ਼ਨ ਕਰਨ ਚਲੇ ਗਏ ਤੜਕੇ, ਤੇ ਉਹ ਕਥਾ ਕਰੇ ਅੱਗੇ ਫਿਰ ਬੈਠਾ ਉਹ ਬੋਲ। ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਉਸਨੂੰ ਕਾਰ ਦਿੱਤੀ ਹੋਈ ਕਮੇਟੀ ਵਾਲਿਆਂ ਦੀ, ਬਹੁਤ ਗਿਆਨੀ ਸੀ। ਇਉਂ ਦੱਸਿਆ ਵੀ ਗਿਆਨੀ ਹੁੰਦਾ ਨਾ ਜਿਹੜਾ ਕਥਾ ਕਰਨ ਵਾਲਾ, ਉਹ ਕੀਰਤਨ ਨਹੀਂ ਕਰ ਸਕਦਾ, ਉਹ ਕੀਰਤਨ ਵੀ ਕਰਦਾ। ਇਹ ਦੋ ਗੁਣ ਹਰ ਇੱਕ ਚ ਨਹੀਂ ਹੁੰਦੇ ਹਨ। ਦੇਖ ਲਓ ਜਿੰਨੇ ਗਿਆਨੀ ਨੇ ਨਾ, ਉਹ ਕੀਰਤਨ ਨਹੀਂ ਕਦੇ ਵੀ ਕਰ ਸਕਦੇ, ਉਹ ਕੀਰਤਨ ਵੀ ਕਰਦਾ ਸੀ। ਉਹ ਇਸ ਤਰ੍ਹਾਂ ਦੇ ਨਾਲ ਉਹ ਹੌਲੀ ਹੌਲੀ ਬੁਲਾਇਆ ਚ ਚਲਿਆ ਗਿਆ। ਉੱਥੇ ਸਾਊਤਾਰ ਗੁਰਦੁਆਰਾ ਉਸ ਨੂੰ
ਛੋਟਾ ਪੰਜਾਬ ਕਹਿੰਦੇ ਨੇ ਉਸਨੂੰ, ਛੋਟਾ ਪੰਜਾਬ ਉੱਥੇ ਸਾਰੇ ਸਿੱਖ ਸਰਦਾਰ ਰਹਿੰਦੇ ਨੇ, ਉੱਥੇ ਦੁਕਾਨਾਂ ਦੁਕਾਨਾਂ ਸਭ ਸਿੱਖਾਂ ਦੀਆਂ ਨੇ, ਹੁੰਦੇ ਸਿੱਖ ਨੇ ਪਰ ਵਿੱਚੇ ਸਿਨਮੇ ਖਰੀਦ ਲੈਂਦੇ ਨੇ, ਹੈ ਤਾਂ ਨਾ ਉਹਨਾਂ ਦਾ ਵੀ ਸਿੱਖ ਹੀ ਹੈ, ਉਹ ਇਸ ਤਰ੍ਹਾਂ ਦਾ ਉਹ ਬਿਜ਼ਨਸ ਹੈ। ਪਰ ਸਿੱਖ ਨੂੰ ਇਹ ਬਿਜ਼ਨਸ ਚੰਗਾ ਹੀ ਨਹੀਂ ਹੈ, ਬਿਜ਼ਨਸ ਤਾਂ ਸਿਰਗਟਾਂ ਦਾ ਵੀ ਹੈਗਾ। ਉਹ ਸਿੱਖ ਹੋ ਕੇ ਜੇ ਸਿਰਗਟਾਂ ਦਾ ਬਿਜ਼ਨਸ ਕਰੇ ਉਹ ਸਿੱਖ ਹੈ? ਨਹੀਂ, ਸਿੱਖ ਨਹੀਂ ਹੈ ਉਹ। ਉਹ ਅਸੀਂ ਬਲੈਤ ਗਏ, ਇੱਕ ਬਹੁਤ ਕਵੀ ਸੀ, ਚੰਗਾ ਬੰਨਿਆ ਦੰਨਿਆ ਸੀ ਉੱਥੇ, ਰੋਪੜ ਕੋਲ ਦਾ ਸੀ ਉਹ, ਨਾ ਉਹਦਾ ਖਨੀਕੀ ਜੀ ਮੈਂ ਭੁੱਲ ਗਿਆ ਹੁਣ, ਕੰਗ ਸਿੰਘ ਕਹਿੰਦੇ ਸੀ ਉਹਨੂੰ, ਕੰਗ ਕਵੀ ਸੀ ਤੇ ਕਵਿਤਾ ਐਸੀ ਬੋਲਦਾ ਸੀ ਨਾ, ਕੁਛ ਪੁੱਛੋ ਹੀ ਨਾ। ਤੇ ਉਹ ਸੰਤਾਂ ਨੂੰ ਨਹੀਂ ਸੀ ਮੰਨਦਾ, ਨਾ ਉਹ ਗਿਆਨੀ ਮੰਨਦਾ ਸੀ, ਇਸ ਤਰ੍ਹਾਂ ਦਾ ਸੀ। ਮੀਆਂ ਸਿੰਘ ਜੰਤ ਜਾਂਦੇ ਹੁੰਦੇ ਸੀ ਉੱਥੇ, ਉਹਨੇ ਮੀਆਂ ਸਿੰਘ ਨੂੰ ਕੀਰਤਨ ਨਹੀਂ ਕਰਨ ਦਿੱਤਾ ਗੁਰਦੁਆਰੇ, ਕਹਿੰਦਾ ਤੂੰ ਬਹੁਤਾ ਕੀਰਤਨ, ਅਸੀਂ ਨਹੀਂ ਜਾਣਦੇ ਕੀਰਤਨ। ਖੈਰ ਇਸ ਤਰ੍ਹਾਂ ਦਾ ਹੁੰਦਾ, ਇਹ ਸਵਾਬ ਹੁੰਦੇ ਨੇ ਆਪੋ ਆਪਣੇ। ਮਹਾਰਾਜ ਜੀ ਗਏ ਫਿਰ ਆਪਣੇ, ਉਹ ਹੈਡ ਗ੍ਰੰਥੀ ਸੀ, ਇੱਕ ਹੋਰ ਗ੍ਰੰਥੀ ਸੀਗਾ ਅੱਗੇ, ਦੋ ਤਿੰਨ ਗ੍ਰੰਥੀ ਹੁੰਦੇ ਨੇ ਸਾਰੇ। ਅੰਮ੍ਰਿਤਸਰ ਤਾਂ ਬਹੁਤ ਹੈ ਰੌਣਕ ਮੇਲਾ, ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਚਲੇ ਗਏ। ਕੀਰਤਨ ਸ਼ੁਰੂ ਕਰਿਆ ਮਹਾਰਾਜ ਜੀ ਨੇ, ਉਹ ਬੈਠਾ ਰਿਹਾ ਚਾਰ ਦਿਨ ਕੀਰਤਨ ਕਰਦੇ ਰਹੇ ਮਹਾਰਾਜ ਜੀ, ਕਿ ਅਸੀਂ ਅੱਗੋਂ ਆ ਕੇ ਸ਼ੁਰੂ ਕਰਦੇ ਸੀ ਨਾ, ਜਥਾ ਸ਼ੁਰੂ ਕਰ ਦਿੰਦਾ ਸੀ। ਮੈਂ ਬਾਹਰ ਉੱਧਰ ਪਲਾਸਟਿਕ ਦੀਆਂ ਟੀਨਾਂ ਹੁੰਦੀਆਂ ਨੇ ਆਪਣੇ ਤਾਂ ਨਾ, ਲੋਹੇ ਦੀਆਂ ਸੀਮਿੰਟ ਦੀਆਂ ਬਣ ਗਈਆਂ, ਤੇ ਉੱਧਰ ਮਾੜੀ ਮਾੜੀ ਭੂਰ ਜੀ ਪੈਂਦੀ ਰਹਿੰਦੀ ਤੇ ਬਲਾਇਤ ਦੇ ਵਿੱਚ, ਤੇ ਮੈਂ ਟੀਨਾ ਹੇਠ ਖੜਾ ਰਹਿ ਰਸ ਦਾ ਪਾਠ ਕਰਦਾ ਸੀ। ਉਹ ਗਿਆਨੀ ਆਇਆ, ਮੈਂ ਕਿਹਾ ਲਾ ਵੀ ਇਹ ਤਾਂ ਕੋਈ ਸਵਾਲ ਕਰੂ ਹੁਣ, ਮੈਂ ਅਨਪੜ੍ਹ ਇਹ ਗਿਆਨੀ ਹੈ, ਮੈਂ ਇਹਨੂੰ ਕਿਵੇਂ ਉੱਤਰ ਦਊਂਗਾ? ਪੜ੍ਹਿਆ ਹੋਇਆ ਨੂੰ ਸਾਰੀ ਬਾਣੀ ਦਾ ਬੋਧ ਹੁੰਦਾ, ਪਰ ਆਤਮਦਰਸ਼ੀ ਹੈ ਜਿਹੜਾ, ਉਹ ਕੋਈ ਹੋਰ ਗੱਲ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਉਹ ਉਸਨੇ ਆ ਕੇ ਮੈਨੂੰ ਨਮਸਕਾਰ ਕਰੀ, ਮੈਂ ਹੈਰਾਨ ਹੋ ਗਿਆ। ਕਹਿੰਦਾ ਜਥੇਦਾਰ ਜੀ, ਮੈਂ ਕਿਹਾ ਉਹ ਗਿਆਨੀ ਜੀ, ਕਹਿੰਦੇ ਜਿਹੜੇ ਸੰਤ ਮਹਾਰਾਜ ਨੇ ਨਾ, ਇਹ ਅਨੁਭਵ ਚੋਂ ਕੀਰਤਨ ਕਰਦੇ ਨੇ, ਅਨੁਭਵ ਚੋਂ ਦੇਖ ਲਓ, ਸਭ ਪਤਾ, ਮੰਨਣਾ ਨਾ ਮੰਨਣਾ ਉਹ ਆਪਣੀ ਬੁੱਧ ਤੇ ਮਨਸਰ ਹੈ, ਉਹਦੇ ਖਲੀ ਦਾ ਕੋਈ ਕਰਮ ਹੀ ਜਾਗ ਕੇ ਪਿਛਲੇ ਜਾਗ ਪਏ, ਬਹੁਤ ਨਿੰਦਿਆ ਕਰਦਾ ਹੁੰਦਾ ਸੀ ਸੰਤਾਂ ਦੀ, ਉਹ ਇਸ ਤਰ੍ਹਾਂ ਨਾ ਹੁੰਦਾ। ਨਿੰਦਿਆ ਕਰਨ ਸੇ ਸੰਤਾਂ ਦਾ ਕੁਛ ਘਟਦਾ ਨਹੀਂ ਹੈ, ਬਸ ਵਧੇਗਾ। ਪਰ ਸੰਤ ਹੋਵੇ ਅਸੰਤ ਨਾ ਹੋਵੇ, ਦੋ ਹੀ ਪੱਖ ਨੇ। ਮਖਾ ਗਿਆਨੀ ਜੀ, ਤੁਹਾਡੇ ਤਾਂ ਕਰਮ ਜਾਗ ਪਏ ਪਿਛਲੇ ਕੋਈ? ਕਹਿੰਦਾ ਦੇਖੋ ਜੀ, ਮੈਂ ਬਹੁਤ ਕਮੇਟੀ ਦੇ ਵਿੱਚ ਵੀ ਦੇਖੇ ਜਿਹੜੇ ਮੁਖੀ ਬੰਦੇ ਪ੍ਰਚਾਰ ਕਰਦੇ ਦੇਖੇ, ਕਹਿੰਦਾ ਮੈਂ ਹੀ ਬਹੁਤ ਪ੍ਰਚਾਰਕ, ਦੋਵਾਂ ਹੀ ਦਰਬਾਰਾਂ ਦਾ ਮੈਂ ਕਥਾ ਕਰਦਾ, ਪਰ ਜਿਹੜੇ ਸੰਤ ਕੀਰਤਨ ਭਾਵੇਂ ਸਾਦਾ ਹੀ ਕਰਦੇ ਨੇ, ਕਹਿੰਦੇ ਇਹ ਜਿਹੜੀ ਬਦਾਂਤ ਬਾਣੀ ਨਾਲ ਮਿਲਾਉਂਦੇ ਨੇ ਸਾਡੇ ਕੋਲੋਂ ਨਹੀਂ ਇਹ ਮਿਲੇਗੀ, ਬਸ ਪਤਾ ਨਹੀਂ ਇਹਨਾਂ ਦੇ ਵਿੱਚ ਕੀ ਚੀਜ਼ ਹੈ। ਇਸ ਤਰ੍ਹਾਂ ਦੇ ਨਾਲ ਫਿਰ ਉਸਨੇ ਮੇਰੇ ਨਾਲ ਬਚਨ ਮਿਲਾਸ ਕਰੇ, ਗਿਆਨੀ ਜੀ ਸਨ, ਕਹਿੰਦੇ ਅਨੁਭਵ ਚੋਂ ਕੀਰਤਨ ਕਰਦੇ ਨੇ, ਆਪਾਂ ਜਵਾਨ ਨਾ ਕਰਦੇ, ਇਹ ਆਤਮਦਰਸ਼ੀ ਅਨੁਭਵ ਸੇ ਕੀਰਤਨ ਕਰ ਸਕਦਾ, ਦੂਆ ਨਹੀਂ ਕਰ ਸਕਦਾ। ਬਸ ਤਾਂ ਫਿਰ ਉਸਨੂੰ ਇਤਨਾ ਪ੍ਰੇਮ ਹੋ ਗਿਆ, ਪਹਿਲਾਂ ਤਾਂ ਉਹ ਨਿੰਦਿਆ ਕਰਦਾ ਹੁੰਦਾ ਸੀ, ਉਹ ਇਸ ਤਰ੍ਹਾਂ ਦਾ ਜਿੰਨਾ ਚਿਰ ਕਿਸੇ ਦੇ ਕੋਈ ਕੋਲ ਹੋ ਕੇ ਦੇਖ ਨਾ ਲਵੇ ਨਾ ਵਸਤੂ ਨੂੰ, ਉਨਾ ਚਿਰ ਉਹਦਾ ਪਤਾ ਨਹੀਂ ਲੱਗਦਾ। ਬਹੁਤ ਹੋਰ ਇਹ ਗੱਲਾਂ ਦੁਨੀਆਂ ਕਰੀ ਜਾਂਦੀ ਹੈ, ਉਹ ਸੁਣ ਕੇ ਲੋਕ ਉਹਨਾਂ ਤੇ ਹੀ ਪੱਕੇ ਹੋ ਜਾਂਦੇ ਨੇ ਬਈ ਸੰਤ ਕਣੀ ਇਹੋ ਜਿਹੇ ਹੁੰਦੇ ਨੇ। ਖੈਰ ਉਹ ਫਿਰ ਉੱਥੋਂ ਕੋਈ 25 ਮੀਲ ਦੇ ਉੱਤੇ ਸੰਤਾਂ ਦੀ ਰਹਿਸ਼ ਸੀਗੀ, ਤੇ ਆਲੀ ਦਾ ਭਾਈ ਪ੍ਰੀਤਮ ਸਿੰਘ ਨਾਵੇਂ ਸਿੰਘ ਸੀ, ਉਸ ਦੇ ਘਰ ਮਹਾਰਾਜ ਜੀ ਰਹਿੰਦੇ ਸੀ। ਉਹ ਫਿਰ ਇੱਥੋਂ ਸੌਤਾਲ ਤੋਂ ਪ੍ਰਸ਼ਾਦਾ ਤਿਆਰ ਕਰਕੇ ਲਓ ਗਿਆਨੀ ਜੀ, ਤੇ ਉੱਥੇ ਲਿਜਾ ਕੇ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਇਆ ਕਰੇ, ਤੇ ਸਾਡੇ ਬਰਤਨ ਉਹ ਸਾਫ਼ ਕਰਿਆ ਕਰੇ, ਸਾਨੂੰ ਲੱਗੇ ਸੰਗ। ਮਹਾ ਗਿਆਨੀ ਜੀ, ਤੁਸੀਂ ਕਾਹਨੂੰ ਸਾਡੇ, ਤੁਸੀਂ ਸਾਨੂੰ ਕਾਹਨੂੰ ਪਾਪ ਚਾੜਦੇ ਹੋ, ਤੁਸੀਂ ਤਾਂ ਗਿਆਨੀ ਹੋ, ਕਥਾ ਕਰਦੇ ਹੋ ਦਰਬਾਰ ਦੀ, ਹੈਡ ਗ੍ਰੰਥੀ ਹੋ ਗੁਰਦੁਆਰੇ ਦੇ, ਸਾਨੂੰ ਪਾਪ ਨਾ ਚਾੜੋ। ਕਹਿੰਦੇ ਬਈ ਗੁਰਬਾਣੀ ਦੇਖ ਲਓ ਕੀ ਕਹਿੰਦੀ ਹੈ, ਗੁਰਬਾਣੀ ਦੇਖੋ ਕੀ ਕਹਿੰਦੀ ਹੈ, ਕਹਿੰਦੀ ਤਾਂ ਹੈ ਪਰ ਆਪਾਂ ਮੰਨਦੇ ਨੀ ਨਾ, ਮੰਨਦੇ ਨੀ ਬਣੇ। ਉਹ ਇਸ ਤਰ੍ਹਾਂ ਦਾ ਦੱਸਿਆ। ਉਹ ਫਿਰ ਪ੍ਰਸ਼ਾਦਾ ਲੈ ਕੇ ਆਇਆ ਕਰੇ, ਤੇ ਮਹਾਰਾਜ ਜੀ ਦੇ ਬਰਤਨ ਸਾਫ਼ ਕਰਿਆ ਕਰੇ, ਫਿਰ ਸਾਡੇ ਕਰਿਆ ਕਰੇ। ਆਹ ਇਸ ਤਰ੍ਹਾਂ ਦੇ ਨਾਲ ਜਿਹੜਾ ਕੀਰਤਨ ਹੈ ਉਹਨੇ ਸਾਰੀ ਫਿਰ ਗੱਲਬਾਤ ਦੱਸੀ। ਕਹਿੰਦਾ ਅਸੀਂ ਬਾਹਰ ਚ ਹੁੰਦੇ ਸਾਂ, ਮੇਰਾ ਪਿਤਾ ਹੁੰਦਾ ਸੀ ਸੰਤਾਂ ਦਾ ਸੇਵਕ, ਉਹਦੀਆਂ ਕੁਟੀਆਂ ਬਣਾਈਆਂ ਹੋਈਆਂ ਸੀ, ਬਾਹਰ ਦੇ ਵਿੱਚ ਬਹੁਤ ਮੁਰੱਬੇ ਹੁੰਦੇ ਸੀ ਸਿੱਖਾਂ ਕੋਲ। ਇਹ ਕੁਰਬਾਨੀ ਹੈ ਸਿੱਖਾਂ ਦੀ, ਕੁਰਬਾਨੀ ਨੂੰ ਫੜ ਲੱਗੇਗਾ, ਗੁਰੂ ਆਪ ਵੀ ਲੱਗੇਗਾ, ਡਰੋ ਨਾ ਤੁਸੀਂ, ਫੜ ਲੱਗੇਗਾ, ਹੋ ਜਾਂਦਾ ਹੈ ਜਾ ਕਿਤੇ ਕਿਤੇ ਵਾਧਾ ਘੱਟ ਆ ਜਾ। ਆਓ ਸਿੱਖਾਂ ਨੇ ਪੀੜੀ ਨੂੰ ਸਹਾਰਿਆ, ਕੌਣ ਸਹਾਰ ਸਕਦਾ ਪੀੜੀ ਨੂੰ, ਸਿੱਖ ਸਹਾਰਨਗੇ, ਸਿੱਖ ਪਹਿਲਾਂ ਹੀ ਇਸੇ ਵਾਸਤੇ ਕਰੇ ਨੇ ਕਲਗੀਧਰ ਮਹਾਰਾਜ ਨੇ, ਆਏ ਗੁਰਸਿੱਖਾ ਤੈਨੂੰ ਦੋਹਾਂ ਦੇ ਵਿਚਾਲੇ ਕਢਾਇਆ, ਜੇ ਦੂਆ ਦੂਏ ਨੂੰ ਤੰਗ ਕਰੇ ਤਾਂ ਵਿਚਾਲੇ ਖੜ ਜਾਣਾ, ਉਹਦੀ ਸਹਾਇਤਾ ਕਰਨੀ ਹੈ। ਆ ਐਸਾ ਹੈ ਜਿਹੜਾ ਜ਼ੁਲਮ ਕਰੇ ਉਸ ਨਾਲ, ਐ ਨੀ ਧੱਕਾ ਨੀ ਕਿਸੇ ਨਾਲ ਕਰਨਾ, ਬਸ ਇਸ ਤਰ੍ਹਾਂ ਦੇ ਨਾਲ ਦੱਸਿਆ। ਉਹਨੇ ਸਾਰੀ ਗੱਲਬਾਤ ਫਿਰ ਇਸ ਤਰ੍ਹਾਂ ਦੀ ਸੁਣਾਈ। ਆਹੋ ਤਾਂ ਆਪਾਂ ਇਤਨਾ ਹੀ ਲੈਣਾ ਸੀ ਵੀ ਜਿਹੜਾ ਕੀਰਤਨ ਹੋਇਆ ਨਾ, ਜਿਹੜੇ ਮਹਾਂਪੁਰਸ਼ ਕੀਰਤਨ ਕਰਦੇ ਨੇ ਹੈ ਤਾਂ ਸਾਰੇ ਹੀ ਚੰਗੇ, ਪਰ ਜੋ ਗੁਰਬਾਣੀ ਨੇ ਦੱਸਿਆ ਨਾ ਵੀ ਮਹਾਂਪੁਰਸ਼ ਇਹੋ ਜਿਹੇ ਹੁੰਦੇ ਨੇ, ਉਹੋ ਜਿਹਾ ਹੋਵੇ, ਉਹ ਫਿਰ ਕਹਿੰਦੇ ਅਣਭਾਵ ਚੋਂ ਬੋਲਦਾ ਹੁੰਦਾ। ਗੁਰਬਾਣੀ ਨੇ ਕੀ ਲਿਖਿਆ, ਜੇਤਾ ਬੋਲਣ ਤੇਤਾ ਨਾਮ, ਜੇਤਾ ਬੋਲਣ ਤੇਤਾ ਗਿਆਨ, ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਕੀ ਆਪਣੀ ਅਵਸਥਾ ਹੈਗੀ ਇਹ, ਇਸ ਦਾ ਅਰਥ ਕੀ ਹੈ ਇਹਨਾਂ ਤਿੰਨ ਚੀਜ਼ਾਂ ਦਾ? ਕਹਿੰਦੇ ਜਿਹੜੇ ਆਤਮਦਰਸ਼ੀ ਮਹਾਤਮਾ ਨੇ ਨਾ, ਉਹ ਕਹਿੰਦੇ ਗਿਆਨ ਬੋਲਦੇ ਨੇ ਜਦ ਵੀ ਬੋਲਣਗੇ ਗਿਆਨ, ਤੇ ਜਦ ਉਹ ਕੰਨਾਂ ਦੁਆਰਾ ਉਹ ਨਾਂ ਪਰਮੇਸ਼ਰ ਦਾ ਨਾਮ ਸੁਣਦੇ ਨੇ ਹਮੇਸ਼ਾ। ਆਪਾਂ ਕਿਉਂ ਨੀ ਸੁਣਦੇ? ਆਪਣੇ ਅੰਦਰੋਂ ਗਿਆਨ ਕਿਉਂ ਨੀ ਨਿਕਲਦਾ ਹੈ? ਈਰਖਾ ਨਿਕਲਦੀ ਹੈ, ਆਪਣਾ ਜਿਹੜੀ ਸੁਰਤ ਆਤਮਾ ਨਾਲ ਨੀ ਜੁੜੀ, ਬਸ ਜਿੱਥੇ ਕਿਸੇ ਦਾ ਮਨ ਹੈ ਨਾ ਉੱਥੋਂ ਹੀ ਬੋਲੇਗਾ। ਕਈ ਤਾਂ ਜਮਾਨ ਸੇ ਬੋਲਦੇ ਨੇ, ਕਈ ਦਿਮਾਗ ਸੇ ਬੋਲਦੇ ਨੇ, ਪਰ ਜਿਹੜੇ ਆਤਮਦਰਸ਼ੀ ਗੁਰਸਿੱਖ ਨੇ ਉਹ ਆਤਮਾ ਸੇ ਬੋਲਦੇ ਨੇ, ਆਤਮਾ ਚੋਂ ਆਵਾਜ਼ ਆਉਂਦੀ ਹੈ ਉਹਨਾਂ ਨੂੰ, ਤਾਂ ਹੀ ਉਹਨਾਂ ਦਾ ਵਚਨ ਨਹੀਂ ਨਾ ਮੁੜਦਾ। ਜਿਹੜਾ ਰੱਬ ਹੈ ਨਾ ਰੱਬ, ਉਸ ਦਾ ਵਚਨ ਨਹੀਂ ਮੁੜੇਗਾ ਕਦੇ, ਉਹ ਵੀ ਆਤਮਦਰਸ਼ੀ ਹੁੰਦੇ ਨੇ। ਤੇ ਬਾਣੀ ਮਹਾਰਾਜ ਨੇ ਤਾਂ ਹੀ ਲਿਖਿਆ ਨਾ ਗਰੀਬਾਂ ਭਗਤਾਂ ਦੀ, ਉਹ ਆਤਮਦਰਸ਼ੀ ਸੀ, ਉਹ ਸਰੀਰ ਦ੍ਰਿਸ਼ਟੀ ਨਹੀਂ ਸੀ ਉਹਨਾਂ ਦੀ, ਆਤਮ ਸਰੀਰ ਦ੍ਰਿਸ਼ਟੀ, ਆਪਣੀ ਸਰੀਰ ਦੀ ਦ੍ਰਿਸ਼ਟੀ ਹੈ, ਫਰਕ ਹੈ ਨਾ। ਆਓ ਇਸ ਤਰ੍ਹਾਂ ਨਾਲ ਆਤਮਾ ਦੇ ਵਿੱਚੋਂ ਮਹਾਤਮਾ ਕੀਰਤਨ ਕਰਦੇ ਨੇ, ਛੇ ਫਿਰ ਦੁਨੀਆਂ ਦਾ ਭਲਾ ਹੁੰਦਾ। ਗੁਰੂ ਹਰ ਇੱਕ ਨਹੀਂ ਹੋ ਸਕਦਾ ਹੈ, ਬਿਰਲੇ ਕਣੇ ਨਹੀਂ, ਫੈੜ ਫਕਰ ਸੰਸਾਰ ਦੱਸਿਆ ਨਾ ਗੁਰੂ ਸਾਹਿਬ, ਬਹੁਤ ਨਹੀਂ ਹਨ, ਕਹਿੰਦੇ ਥੋੜੇ ਥੋੜੇ ਨੇ, ਬੀਨਾਸ ਨਹੀਂ ਹੈ, ਥੋੜੇ ਨੇ ਕਹਿੰਦੇ, ਪਰ ਅੱਜ ਕੱਲ ਤਾਂ ਬਹੁਤ ਹੀ ਥੋੜੇ ਨੇ, ਅੱਜ ਕੱਲ ਤਾਂ ਉਹ ਗੱਲੇ ਨੀ ਹੈ ਪਿਛਲੀ। ਬੜੇ ਮਹਾਰਾਜ ਜੀ ਕਹਿੰਦੇ ਜਦ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੀਰ ਸੀ ਨਾ ਹੁਤੀ ਵਰਦਾਨ, ਗ੍ਰਿਸ਼ਤੀ ਔਰ ਤਿਆਗੀ ਰਲ ਕੇ 100 ਬਰਮ ਗਿਆਨੀ ਸੀ ਉਹਨਾਂ ਦੇ ਟਾਈਮ ਦੇ ਵਿੱਚ, 100 ਬਰਮ ਗਿਆਨੀ। ਹੁਣ ਆਪਾਂ ਨੂੰ ਪਤਾ ਹੀ ਨੀ ਬਰਮ ਗਿਆਨੀ ਕੌਣ ਹੁੰਦਾ, ਬਰਮ ਗਿਆਨੀ ਨੂੰ ਬਰਮ ਗਿਆਨੀ ਹੀ ਜਾਣ ਸਕਦਾ, ਹੋਰ ਨੀ ਕੋਈ ਜਾਣ ਸਕਦਾ। ਬਸ ਜੈਸੇ ਐਮਏ ਪੜੇ ਹੋਏ ਦੇ ਵਿਦਿਆ ਨੂੰ ਐਮਏ ਪੜਿਆ ਹੋਇਆ ਜਾਣੇਗਾ, ਪ੍ਰਾਇਮਰੀ ਵਾਲਾ ਨਹੀਂ ਜਾਣ ਸਕਦਾ, ਹੈ ਉਹ ਵੀ ਤਾਲਬਿਲਮੇ, ਹੈ ਉਹ ਵੀ ਸਟੂਡੈਂਟ ਹੀ ਪਰ ਨਹੀਂ ਜਾਣਦਾ। ਆਹ ਇਸੇ ਤਰ੍ਹਾਂ ਜਿਹੜੀ ਅਵਸਥਾ ਨੂੰ ਇਹ ਜਿਹੜੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਅਵਸਥਾ ਲਿਖੀਆਂ ਨੇ ਸਾਰੀਆਂ, ਬ੍ਰਹਮ ਗਿਆਨੀ ਦੀ ਵੀ ਲਿਖੀ ਹੈ, ਜਗਿਆਸੂ ਦੀ ਵੀ ਲਿਖੀ ਹੈ, ਜਿਹੜਾ ਸਮਾਧੀ ਰਹਿੰਦਾ ਉਹਦੀ ਵੀ ਲਿਖੀ ਹੋਈ ਹੈ, ਲਹਿਦਾ ਲਹਿਦਾ ਨੇ ਸਾਰੇ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਸਿੱਧੀਆਂ ਧਾਰਨਾ ਨੇ, ਬਗੈਰ ਗੁਰਾਂ ਤੇ ਕਦੇ ਕਿਸੇ ਨੂੰ ਅੱਜ ਤਾਈਂ ਗਿਆਨ ਨਹੀਂ ਹੋਇਆ ਹੈ, ਅਧੂਰੇ ਗੁਰੂ ਤੇ ਕਦੇ ਗਿਆਨ ਨਹੀਂ ਹੋਇਆ, ਅਧੂਰੇ ਮਹਾਤਮਾ ਤੋਂ ਕਦੇ ਆਤਮਾ ਦੇ ਵਿੱਚ ਸੁਰਤ ਨਹੀਂ ਜਾ ਸਕਦੀ ਹੈ। ਐਮੇ ਨੂੰ ਕੌਣ ਪੜਾਵੇਗਾ, ਪਿਰਸੀ ਪਰ ਜਿਹੜਾ 5 ਪੜਾਇਆ ਉਹ ਪੜਾ ਦੂਗਾ, ਉਹ ਐਮਏ ਦੀ ਡਿਗਰੀ ਦੇ ਦੇਗਾ ਉਸਨੂੰ, ਨਹੀਂ ਦੇ ਸਕਦਾ। ਦੇਖੋ ਮੋਟੀਆਂ ਮੋਟੀਆਂ ਗੱਲਾਂ ਨੇ, ਵਿਚਾਰ ਕੈਸੀ ਹੈ ਵਿੱਚ ਦੇਖੋ। ਆਹ ਇਸ ਤਰ੍ਹਾਂ ਫਿਰ ਬੀਬੀਆਂ ਬੋਲਿਓ, ਮਨ ਨੂੰ ਇਕਾਗਰ ਕਰਕੇ ਬੋਲਣਾ, ਬਿਹਾਰ ਨਹੀਂ ਬੋਲਣਾ ਹੈ, ਗੁਰੂ ਨੂੰ ਹਜ਼ੂਰ ਰੱਖਣਾ, ਗੁਰੂ ਦਾ ਅੱਖਾਂ ਦੇ ਨਾਲ ਦਰਸ਼ਨ ਕਰਨੇ ਨੇ, ਕੰਨਾਂ ਦੇ ਨਾਲ ਬਾਣੀ ਬੋਲ ਸੁਣਨੀ ਹੈ, ਫਿਰ ਜਵਾਨ ਦੇ ਨਾਲ ਬੋਲਣੀ ਹੈ, ਫਿਰ ਮਨ ਨੂੰ ਬਾਣੀ ਨਾਲ ਜੋੜ ਕੇ ਇਕਾਗਰ ਕਰਨਾ, ਪੜੋ ਪ੍ਰੇਮ ਨਾਲ, ਦੇਖੋ ਕੈਸਾ ਆਨੰਦ ਆਵੇਗਾ, ਸਰੀਰ ਹੀ ਭੁੱਲ ਜਾਊਗਾ, ਪੜੋ ਪ੍ਰੇਮ ਨਾਲ।
ਸੁੱਖ ਨਾ ਵਸੇ ਮਨ
ਗਿਆਨ ਤੇ ਹੈ।
ज्ञान से बगैर कदे सुख नहीं हो सकता। कदे पदार्था दे विच भी सुख होया नहीं होवेगा। आपां ज्ञानी हाँ मन लैंदा भी ठीक है, मैं सुखी हाँ, मेरे को बहुत कुछ है, मोटरां शाटरां ने जा वर्कशापां ने आ जा और आप पर आ जा बिजनेस है मेरी, पर नहीं अज्ञानी है, तेनू पता नहीं। जैसे कीड़ा हुंदा हो मैल दे विच हुंदा उत्थे ही सुख मन्नी जांदा, उहनू पता नहीं है, पता नहीं। सुखता है इंसान तेरे अंदर है, सुखदा सोमा आत्मा तेरे अंदर है, तू उत्थे गया नहीं। आओ इस तरह ने नाल दस्या, बाणी सुनन दा बहुत वड्डा पुन्ना गुरु को, जे सुनी जावे बाणी। आओ एक दृष्टांत द्वारा थोनू पता लग जावेगा। मेरठ दे नाल दरिया दे कंगे कंडे प्रीस्तगढ़ है, उत्थे दा राजा होया प्रीस्त, अर्जुन दा पोतरा मन्निया सी, बड़ा धर्मात्मा राजा सी। ये पदार्थ वा ना जेड़े कहिंदे पदार्थ इन्हां नाल हों आ जांदी आ पदार्थां नाल, तां ही ये साधु नूं बद कट बोलदा ना जाके, फिर पदार्थां दा बहकाया होया। आओ इस नाल जिवें जादवानी कुल दे विच कृष्ण भगवान का अवतार हो गया, वह मुंडिया नूं हंकार हो गया, दरवाजा छेड़ लै जाके, आओ फिर कितने आवेगी गल। वह जिहड़ा राजा सी शिकार चढ़िया, ये रजोगुणी लोग हुंदे ने, जैसा समा हुंदा ना वैसा ही करतब करते हुंदे ने। समा उस टाइम सी तां ही कलगीधर महाराज जी शिकार खेल, उन्हां दा शिकार खेलना कोई होर गल सी, आम दुनिया जीव दे स्वाद वास्ते खेलदी है शिकार, वह भला करदे सन। कहिंदे जिहड़ा ब्रह्म ज्ञानी दे उत्थों मर जावे मुक्त हो जांदा, बस उहदा गुरु सन। सराफे ओ जीवां नूं उह उहनां दा शराब जां भला करदे सन। शिकार गया उह जेठ आड़ दा महीना, कदे दूर निकल गया, मिर्ग दे मगर घोड़ा लाया, सारिया ना पावर घोड़े की ज्यादा मनी है। आओ इस तरह के नाल दुपहरा हो गया, उन्हें प्यास लगी, उत्थे महात्मा की कुटिया सी दरिया के किनारे गंगा दे, घोड़ा बाहर बन के अड़ा खोड़ सही अंदर चलिया गया। वह महात्मा जी प्राणा जामी, दो मार्ग ने, प्राणा जाम सी नेची धोती खट कर्म जिहे जे सी नहीं कर सकते आपां। उस टाइम दे विच हड्डां च प्राण हुंदे सी, आपणे प्राण तां हुण अन्न च ने, जिन्ना चिर अंदर अन्न आ कदे प्राण नहीं छड्डणगे, दसो फिर सुरत चढ़ जाएगी। वह पहला पेट साफ करते हुंदे सन, पेट नेची धोती कहिंदे ने जिहनूं, आपां तां एक मक्की का दाना नहीं साबता अंदर लिखा सकते, जद ही उलट जाएंगे। वो कहते रब न मिलना कोई खाला जी का बाड़ा नहीं, बहुत कुछ करना पैंदा, गुरु साहब ने अपने से बहुत कृपा करती, आए मेरे गुरसिखो थोनू राज योग दवांगा, थोनू राजे भी रखांगा, थोनू योगी भी बनावांगा। कल युग दे विच राजा योगी है सिख गुरमुख। आओ इस तरह ने दस्या, पढ़ो प्रेम नाल भाई गुरुदास ने लिखा,
राज में राजा जी जो
ਸਾਹਿਬ ਜੀ ਨੇ ਰਾਜ ਤੇ ਯੋਗ ਖਾਲਸੇ ਨੂੰ ਦਿੱਤਾ। ਜੈਸੇ ਰਾਜਾ ਜਨਕ ਜੀ ਨਾਲੇ ਰਾਜਾ ਸੀ ਨਾਲੇ ਯੋਗੀ ਸੀ। ਯੋਗੀ ਉਹਨੂੰ ਕਹਿੰਦੇ ਜਿਹੜਾ ਰੱਬ ਨਾਲ ਜੁੜਿਆ ਹੋਵੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜੇ ਬਖਤੇ ਨੇ ਨਾ ਬਖਤੇ, ਜਿਹੜਾ ਪ੍ਰਚਾਰ ਕਰਦਾ ਕੋਈ ਉਹ ਯਥਾਰਥ ਪ੍ਰਚਾਰ ਨਹੀਂ ਕਰਦਾ, ਯਥਾਰਥ ਗੱਲ ਨਹੀਂ ਕਹਿੰਦਾ ਬਖਤੇ ਨੂੰ। ਕਿਉਂ ਨਹੀਂ ਕਹਿੰਦਾ? ਉਹ ਆਪ ਯਥਾਰਥ ਨਹੀਂ ਹੈ, ਉਹਨੂੰ ਕੋਈ ਇੱਛਾ। ਜਿਹਨੂੰ ਕੋਈ ਇੱਛਾ ਫਿਰ ਉਹ ਉਸਤਤ ਕਰੇਗਾ ਜਿਹਦੇ ਕੋਲੋਂ ਕੁਛ ਲੈਣਾ ਹੋਵੇ, ਯਥਾਰਥ ਨੂੰ ਛੱਡ ਜਾਵੇਗਾ। ਹੁਣ ਆਪਾਂ ਤਾਂ ਅੱਗੇ ਹੀ ਹੰਕਾਰੀ ਹੋਏ ਹਾਂ ਮਾਇਆ ਕਰਕੇ। ਜੇ ਪ੍ਰਚਾਰਕ ਜਾਂ ਕੋਈ ਸੰਤ ਆਪਣੀ ਉਸਤਤ ਕਰਨ ਲੱਗ ਜਾਵੇ, ਆਪਾਂ ਤਾਂ ਗਏ ਫਿਰ ਆਪਣਾ ਤਾਂ ਕੀਤਾ ਕਦਾ, ਪਿਛਲਾ ਵੀ ਸਭ ਚਲਿਆ ਗਿਆ। ਬਖਤੇ ਨੂੰ ਚਾਹੀਦਾ ਯਥਾਰਥ ਵਚਨ ਕਹੇ ਜੋ ਗੁਰਬਾਣੀ ਕਹਿੰਦੀ ਹੈ। ਉਹ ਕਿਉਂ ਨਹੀਂ ਕਹਿੰਦੇ? ਲਿਪਾਚਾਰੀ ਕਿਉਂ ਕਹਿੰਦੇ ਨੇ? ਉਹ ਆਪ ਮਾਇਆਵਾਦੀ ਹੁੰਦੇ ਨੇ, ਉਹ ਮਾਇਆ ਚਾਹੁੰਦੇ ਨੇ। ਜਿਹੜਾ ਹੁੰਦਾ ਆਤਮਦਰਸ਼ੀ ਉਹ ਮਾਇਆ ਨਹੀਂ ਚਾਹੇਗਾ, ਉਹ ਭਲਾ ਚਾਹੁੰਦਾ ਹਰ ਇੱਕ। ਉਹ ਯਥਾਰਥ ਵਚਨ ਕਹੇਗਾ, ਯਥਾਰਥ ਕਿਸੇ ਨੂੰ ਨਹੀਂ ਕਿਸੇ ਦੀ ਝੇਵ ਚ ਆਵੇਗਾ, ਉਹ ਨਹੀਂ ਆਵੇਗਾ। ਹਾਂ ਝੇਵ ਚ ਤਦ ਆਵੇਗਾ ਜੇ ਖੁਦਗਰ ਚ ਹੋਵੇਗਾ, ਕੋਈ ਚਾਹੁੰਦਾ ਉਹਦੀ ਵਡਿਆਈ ਕਰਦਾ, ਤਾਂ ਹੀ ਵਡਿਆਈ ਕਰਦਾ ਨਾ, ਫਿਰ ਉਹ ਕੁਛ ਨਾ ਕੁਛ ਦੇ ਦਿੰਦਾ। ਨਹੀਂ, ਯਥਾਰਥ ਵਚਨ ਹੈ ਜਿਹੜਾ, ਉਹ ਸ਼ਿਕਾਰ ਚਲਿਆ ਗਿਆ। ਖਿਆਲ ਲੱਗੀ ਕੁਟੀਆ ਦੀ ਬਾੜ ਗੱਡੀ ਅੜਾ ਖੋੜ ਕੱਢਿਆ ਸੀ, ਅੰਦਰ ਚਲਿਆ ਗਿਆ। ਉਹ ਸੀਗਾ ਪੁਰਾਣਾ ਜਾਮੀ ਮਹਾਤਮਾ ਸੀ, ਪੁਰਾਣਾ ਜਾਮੀ। ਦੋ ਮਾਰਗ ਨੇ ਦੁਨੀਆਂ ਦੇ ਵਿੱਚ, ਪੁਰਾਣ ਵੀ ਦਸਵੇਂ ਦੁਆਰ ਆਪ ਨਹੀਂ ਚੜਾ ਸਕਦਾ। ਨਹੀਂ, ਪੁਰਾਣਾ ਜਾਮੀ ਦੀ ਸੰਗਤ ਕਰੇਗਾ, ਉਹ ਦੱਸੇਗਾ ਵੀ ਉਹ ਚੜਾਓ, ਉਹਨੂੰ ਗੁਰੂ ਧਾਰਨ ਕਰੇਗਾ। ਸੁਰਤ ਸ਼ਬਦ ਯੋਗ ਹੈ ਜਿਹੜਾ, ਇਹ ਵੀ ਜਿੰਨਾ ਚਿਰੇ ਖੰਡੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਨਹੀਂ ਨਾ ਬਣਦਾ, ਉਹ ਫਿਰ ਗੁਰੂ ਵਾਲੇ ਸਿੱਖ ਜਾਂ ਮਹਾਂਪੁਰਸ਼ ਹੁੰਦੇ ਨੇ ਗੁਰੂ ਘਰ ਦੇ ਵਿੱਚ, ਉਹ ਫਿਰ ਇਸ ਗੱਲ ਨੂੰ ਉਹਨਾਂ ਨੂੰ ਅਨੁਭਵ ਹੁੰਦੀ ਹੈ। ਉਹ ਫਿਰ ਸੁਰਤ ਨੂੰ ਆਤਮਾ ਨਾਲ ਜੋੜਨ ਦਾ ਸਾਧਨ ਦੱਸਦੇ ਨੇ। ਕਬੀਰ ਸਾਹਿਬ ਨੇ ਲਿਖਿਆ ਨਾ ਬਾਣੀ ਦੇ ਵਿੱਚ, ਕਬੀਰ ਸਾਹਿਬ ਦੀ ਕੋਈ ਰਚਨਾ ਨਹੀਂ ਹੈ, ਨਹੀਂ ਬਾਣੀ ਹੈ। ਦੇਖ ਲਓ ਤੁਸੀਂ ਗੁਰਬਾਣੀ ਪੜ੍ਹਦੇ ਹੋ, ਕਬੀਰ ਸਾਹਿਬ ਜੀ ਦੀ ਬਾਣੀ, ਰਵਿਦਾਸ ਜੀ ਦੀ ਬਾਣੀ, ਸਧਨਾ ਜੀ ਦੀ ਬਾਣੀ ਆਉਂਦਾ ਕਿ ਨਹੀਂ? ਇਹ ਤਾਂ ਨਹੀਂ ਲਿਖਿਆ ਬਈ ਸਦਨੇ ਦੀ ਕਵਿਤਾ ਹੈ, ਨਹੀਂ, ਬਾਣੀ ਹੈ। ਆਓ ਇਸ ਤਰ੍ਹਾਂ ਦੇ ਨਾਲ ਯਥਾਰਥ ਗੱਲ ਹੋਇਆ ਜਿਹੜੀ, ਉਹ ਮਹਾਤਮਾ ਦੀ ਪੁਰਾਣਾ ਜਾਮੀ, ਦੋ ਹੀ ਮਾਰਗ ਨੇ। ਜਦ ਇਹਦੇ ਪ੍ਰਾਣ ਦਸਵੇਂ ਦੁਆਰ ਚੜ ਜਾਣਗੇ ਇਹਨੂੰ ਪਤਾ ਨਹੀਂ ਰਹੇਗਾ, ਸਰੀਰ ਜੜ ਹੋ ਜਾਂਦਾ। ਪ੍ਰਾਣਾਂ ਦੇ ਆਸਰੇ ਹਰਕਤ ਕਰਦਾ ਨਾ ਸਰੀਰ, ਮਨ ਵੀ ਥੱਲੇ ਰਹਿੰਦਾ। ਤੇ ਉਹ ਸੀ ਪੁਰਾਣਾ ਜਾਮੀ, ਗੁਰੂ ਘਰ ਦੇ ਵਿੱਚ ਸੁਰਤ ਸ਼ਬਦ ਯੋਗੀ। ਕਹਿੰਦੇ ਰੁਕੀਸ਼ਰਾਂ ਨੇ, ਮਨੀਸ਼ਰਾਂ ਨੇ, ਰਿਸ਼ੀਆਂ ਮੁਨੀਆਂ ਨੇ ਪ੍ਰਾਣ ਔਰ ਮਨ ਇੱਕ ਮੰਨੇ। ਪ੍ਰਾਣ ਔਰ ਮਨ ਇੱਕ ਹੈ। ਜੇ ਮਨ ਦਸਵੇਂ ਦੁਆਰ ਚੜ ਜਾਵੇ, ਜਿਹਨੂੰ ਆਪਾਂ ਸੁਰਤ ਕਹਿੰਦੇ ਹਾਂ, ਸਰੀਰ ਭੁੱਲ ਜਾਵੇਗਾ। ਪਰ ਉਸ ਨੂੰ ਉਹ ਚੇਤਨਤਾ ਦੇ ਵੱਲ ਕਰਕੇ ਉਸ ਰਸ ਦਾ ਪਤਾ ਹੋਵੇਗਾ ਵੀ ਕਿਤਨਾ ਰਾਸਾ ਜਦ ਸੁਰਤ ਆਤਮਾ ਨਾਲ ਜੁੜਦੀ ਹੈ, ਪੜੋ ਪ੍ਰੇਮ ਨਾਲ। ਉਹ ਪੁਰਾਣਾ ਜਾਮੀਆਂ ਨੂੰ ਨਹੀਂ ਪਤਾ ਹੈ, ਉਹ ਜੜ ਹੋ ਜਾਂਦੇ ਨੇ, ਪੜੋ ਪ੍ਰੇਮ। Thank you.
ਤਰ੍ਹਾਂ ਦੇ ਨਾਲ ਉਹ ਜਿਹੜਾ ਮਹਾਤਮਾ ਪੁਰਾਣਾ ਜਾਮੀ ਸੀ ਉਹ ਥੜੇ ਤੇ ਬੈਠਾ ਪ੍ਰਾਣ ਦਸਵੇਂ ਦਾਰ ਚੜਾਏ ਹੋਏ ਇਹ ਅਸੂਲ ਹੈ ਪ੍ਰਾਣ ਚੜਾਉਣ ਵੇਲੇ ਫੁਰਨਾ ਕਰਦਾ ਵੀ ਇਤਨਾ ਚਿਰ ਮੇਰੇ ਪ੍ਰਾਣ ਉੱਥੇ ਟਿਕੇ ਰਹਿਣਗੇ ਉਹ ਫੁਰਨੇ ਦੇ ਅਨੁਸਾਰ ਪ੍ਰਾਣ ਫਿਰ ਉਤਰੇ ਆਉਣਗੇ ਦੇਖ ਲਓ ਐਸਾ ਜੇ ਕਹੇ ਵੀ ਮੇਰੇ ਇੱਕ ਜੁਗਨਾ ਪ੍ਰਾਣ ਉਤਰਨ ਨਹੀਂ ਉਤਰਦੇ ਆਓ ਇਹਦੇ ਤੇ ਤੁਹਾਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਹਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ੍ਰੀ ਅੰਬਰਸਰ ਸਾਹਿਬ ਤਲਾਵਾਂ ਦੀ ਸੇਵਾ ਕਰਾਉਂਦੇ ਨੇ ਸੰਗਤਾਂ ਕੋਲ ਤਲਾਅ ਦੀ ਸੇਵਾ ਕਰਦੇ ਨੇ ਬੜੇ ਬੜੇ ਬਰਬ ਗਿਆਨੀ ਸਿੱਖ ਬਾਬੇ ਬੁੱਢੇ ਵਰਗੇ ਪੜ੍ਹਦਿਆਂ ਇੱਕ ਸਿੱਖ ਦੀ ਕਹੀ ਪੱਥਰ ਦੇ ਮੱਠ ਚ ਲੱਗੀ ਗੁਰੂ ਹੈ ਸਰਵੱਗ ਤਿੰਨਾਂ ਕਾਲਾਂ ਦੀ ਜਾਣਦਾ ਗੁਰੂ ਮਹਾਤਮਾ ਵੀ ਜਾਣਦੇ ਹੁੰਦੇ ਪਰ ਮਹਾਤਮਾ ਸਰਵੱਗ ਨਹੀਂ ਹੁੰਦਾ ਤਰਕਾਲੀ ਹੀ ਹੁੰਦਾ ਸਰਵੱਗ ਤਾਂ ਗੁਰੂ ਹੁੰਦਾ ਗੁਰੂ ਉਹਨਾਂ ਨੇ ਅੰਤਰਜਾਮ ਤਾਂ ਗੁਰੂ ਦੀ ਕਿਰਪਾ ਸੀ ਪ੍ਰਾਪਤ ਕਰੀ ਹੈ ਪਰ ਸਰਵੱਗ ਤਾਂ ਬਹੁਤ ਵਿਸ਼ਾਲ ਚੀਜ਼ ਹੈ ਇੱਕ ਉਹ ਤਾਂ ਇੱਕ ਗੁਰੂ ਸਿੱਖ ਨੂੰ ਵਡਿਆਈ ਦਿੰਦਾ ਵੀ ਮੇਰੇ ਵਰਗਾ ਜਿਵੇਂ ਆਪਣੇ ਪੁੱਤਰ ਨੂੰ ਮਾਤਾ ਵਿਸ਼ੇਸ਼ਣ ਦਿੰਦੀ ਆ ਮੇਰਾ ਪੁੱਤ ਸ਼ੇਰ ਹੈ ਸ਼ੇਰ ਬਣ ਜੂਗਾ ਜੇ ਸ਼ੇਰ ਆ ਜਾਵੇ ਸਾਰਿਆਂ ਨੂੰ ਚੱਕ ਦੂ ਔਰ ਇਸ ਤਰ੍ਹਾਂ ਦਾ ਇਹ ਪਿਆਰ ਹੁੰਦਾ ਮੱਠ ਦੇ ਵਿੱਚ ਕਹੀ ਲੱਗੀ ਆਲੇ ਦੁਆਲੇ ਉਹ ਖੁੱਲ ਲਿਆ ਉਹ ਮੱਠ ਨਿਕਲਿਆ ਮੂਹਰੇ ਸੇੜਾ ਲੱਗੀ ਹੋਈ ਆ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਾਨਣਾਂ ਚ ਬੇਨਤੀ ਕਰੀ ਸਿੱਖਾਂ ਨੇ ਆ ਕੇ ਗਰੀਬ ਨਵਾਜ ਇੱਕ ਮੱਠ ਪਿਆ ਥੱਲੇ ਮੱਠ ਕਲਗੀਧਰ ਮਹਾਰਾਜ ਕਹਿਣ ਲੱਗੇ ਨਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬਈ ਗੁਰਸਿੱਖੋ ਉਹਨੂੰ ਸਾਂਭ ਕੇ ਚੱਕਿਓ ਉਹਦੇ ਵਿੱਚ ਜੋਗੀ ਬੈਠਾ ਇੱਕ ਦੇਖੋ ਇਹਨੂੰ ਸਰਵੱਗਤਾ ਕਹਿੰਦੇ ਨੇ ਜੋਗੀ ਬੈਠਾ ਉਹਦੇ ਵਿੱਚ ਸੀਗਾ ਬਾਬਾ ਗੁੱਡਾ ਬੁੱਢਾ ਵੀ ਅੰਤਰਜਾਮੀ ਸੀਗਾ ਹੋਰ ਵੀ ਸਿੱਖ ਬਹੁਤ ਸਨ ਕਹਿੰਦੇ ਉਸਨੂੰ ਹੌਲੀ ਦੇ ਕੇ ਲਿਆਇਓ ਹਿੱਲਣ ਨਾ ਦਿਓ ਬਚਾ ਕੇ ਚੱਕ ਲਿਆਇਓ ਸਿੱਖ ਬਹੁਤ ਤਕੜੇ ਹੁੰਦੇ ਸਨ ਸੂਰਮੇ ਕਹਿੰਦੇ ਸਵਾ ਮਨ ਲੋਹਾ ਬੰਨ ਕੇ ਕਲਗੀਧਰ ਮਹਾਰਾਜ ਦੇ ਵੇਲੇ ਸਿੱਖ 6 ਫੁੱਟ ਉੱਚੀ ਕੰਧ ਛਾਲ ਮਾਰ ਕੇ ਟੱਪ ਜਾਂਦਾ ਸੀ ਆਪਾਂ ਨੂੰ 6 ਫੁੱਟ ਹੱਥ ਨੂੰ ਹੱਥ ਪਵਾ ਦਿਓ ਤਾਂ ਥੱਲੇ ਹੀ ਟਿੱਪਾਂਗੇ ਭਾਰ ਤਾਂ ਕੀ ਉਹ ਹੋਣਾ ਦੇਖੋ ਇਹੋ ਜਿਹੇ ਬਲੀ ਹੁੰਦੇ ਲੋਕ ਪੁਰਾਣੇ ਅੱਜ ਕੱਲ੍ਹ ਦਿਮਾਗ ਤੇਜ਼ ਆ ਥੋੜ੍ਹਾ ਜਿਹਾ ਇਉਂ ਕਰਕੇ ਆਪਾਂ ਨੂੰ ਰੋਟੀ ਮਿਲ ਜਾਂਦੀ ਹੈ ਨਹੀਂ ਭੁੱਖੇ ਮਰ ਜਾਂਦੇ ਇੱਕ ਮਸ਼ੀਨਰੀ ਦਾ ਚੁੱਕ ਆ ਗਿਆ ਤਾਂ ਰੋਟੀ ਮਿਲੀ ਜਾਂਦੀ ਹੈ ਉਹ ਸਾਦੇ ਹੁੰਦੇ ਵਿਚਾਰੇ ਖੱਦਰ ਦੇ ਲੀੜੇ ਕਈ ਪਾਉਂਦੇ ਹੀ ਨਹੀਂ ਸੀ ਬੁੜੇ ਕਬੀਰ ਜੀ ਪਾ ਲੈਣੀ ਟੁੱਟੜ ਜੀ ਬਸ ਉਹ ਸੀਗੇ ਸਤੋਗਣੀ ਮਨ ਉਹਨਾਂ ਦਾ ਬਹੁਤ ਸ਼ਾਂਤ ਸੀਗਾ ਬਸ ਉਹ ਦੂਏ ਦਾ ਭਲਾ ਚਾਹੁੰਦੇ ਸੀ ਆਪਾਂ ਦਾ ਭਾਈ ਦਾ ਭਲਾ ਨਹੀਂ ਚਾਹੁੰਦੇ ਉਹ ਚਾਹੁੰਦੇ ਸਨ ਸਾਰੇ ਪਿੰਡ ਦਾ ਜਿੰਨਾ ਚਿਰ ਸਾਰਾ ਪਿੰਡ ਇਕੱਠਾ ਹੋ ਕੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਨਹੀਂ ਕਰਦੇ ਜੇ ਕੋਈ ਨਹੀਂ ਆਉਂਦਾ ਤਾਂ ਉਹਨੂੰ ਪੁੱਛਦੇ ਵੀ ਫਲਾਨਾ ਆਇਆ ਨਹੀਂ ਜਾਂ ਸੱਦ ਕੇ ਲਿਆਓ ਉਹਨੂੰ ਆਪਾਂ ਭਾਈ ਨੂੰ ਨਹੀਂ ਬੁਲਾਉਂਦੇ ਹਾਂ ਪਹਿਲਾਂ ਕਾਰਡ ਹੀ ਨਹੀਂ ਦਿੰਦੇ ਲੈ ਦੇਖੋ ਕਿੱਥੇ ਚੱਲੀ ਗਈ ਗੱਲ ਕਿਵੇਂ ਸ਼ਾਂਤੀ ਆਵੇਗੀ ਆਪਾਂ ਨੂੰ ਸ਼ਾਂਤੀ ਦਾ ਸਾਧਨ ਹੀ ਨਹੀਂ ਰਿਹਾ ਹੁਣ ਘਰਾਂ ਦੇ ਵਿੱਚ ਟੈਲੀਵਿਜ਼ਨ ਰੱਖੇ ਨੇ ਸ਼ਾਂਤੀ ਹੈ ਕੀ ਇਹ ਸ਼ਾਂਤੀ ਪੈਦਾ ਕਰ ਦੂ ਤੁਹਾਡੇ ਬੱਚਿਆਂ ਦੇ ਵਿੱਚ ਨਹੀਂ ਫਿਰ ਬੇਵਾਰੇ ਹੋ ਜਾਣਗੇ ਫਿਰ ਰੋਵੋਂਗੇ ਰੋਂਦੇ ਹੀ ਨੇ ਬਥੇਰੇ ਸਾਡੇ ਕੋਲ ਆ ਕੇ ਕੀ ਦੱਸੀਏ ਤੁਹਾਨੂੰ ਗੱਲਾਂ ਦੱਸਣ ਵਾਲੀਆਂ ਗੱਲਾਂ ਨਹੀਂ ਹਨ ਇਹ ਆ ਉਹਨਾਂ ਨੂੰ ਪਤਾ ਜਿਹਨਾਂ ਨਾਲ ਫਿਰ ਵਾਪਰਦੀ ਇਹੋ ਜਿਹੀਆਂ ਗੱਲਾਂ ਲੜਕੀਆਂ ਨਾਲੋਂ ਜ਼ਿਆਦਾ ਕੋਈ ਧਰਮ ਨਹੀਂ ਹੈ ਆਪਣੇ ਨੁਕਸਾਨ ਦਾ ਆਹੋ ਦੱਸੋ ਫਿਰ ਕੀ ਕਰੂਗਾ ਕੋਈ ਆਹ ਇਸ ਤਰ੍ਹਾਂ ਦੇ ਨਾਲ ਪੁਰਾਣਾ ਜਾਮਾ ਜਿਹੜਾ ਉਹ ਮੱਠ ਚੱਕ ਲਿਆਂਦਾ ਸਿੱਖਾਂ ਨੇ ਕਹਿੰਦੇ ਇਸ ਨੂੰ ਕਮਰੇ ਦੇ ਵਿੱਚ ਲਾਇਆ ਅੰਦਰ ਆਲੇ ਦੁਆਲੇ ਰੂਮ ਵੇੜ ਲਓ ਰੂਮ ਵੇੜ ਲਈ ਆਲੇ ਦੁਆਲੇ ਕਹਿੰਦੇ ਹੁਣ ਸੜਾ ਨੂੰ ਠੋਰੋ ਜਾਂ ਠਲਾ ਠੋਰੀ ਤਾਂ ਕੀ ਦੇਖਿਆ ਹੱਡੀਆਂ ਦਾ ਢਾਂਚਾ ਬੈਠਾ ਵਿੱਚ ਯੋਗੀ ਉਹਦਾ ਨਾਂ ਸੰਤੋਖ ਦਾਸ ਤਾਂ ਹੀ ਸੰਤੋਖ ਸਰ ਰੱਖਿਆ ਨਾ ਉਸ ਤਲਾਅ ਦਾ ਤੁਸੀਂ ਜਾਂਦੇ ਰਹਿੰਦੇ ਹੋ ਸ੍ਰੀ ਅੰਮ੍ਰਿਤਸਰ ਦਾ ਤਾਂ ਫਿਰ ਉਹ ਕਹਿੰਦੇ ਇਉਂ ਕਰੋ ਇਹਨੂੰ ਬਾਹਰ ਰੂਹ ਚ ਲਪੇਟ ਕੇ ਕੱਢ ਲਓ ਕਹਿੰਦੇ ਬਦਾਮ ਰੋਗਨ ਲਿਆਓ ਹੋਰ ਜਿਹੜੀ ਮੱਖਣੀ ਲਿਆਓ ਉਹਦੇ ਪੈਰਾਂ ਹੱਥਾਂ ਸਿਰ ਦੇ ਵਿੱਚ ਮੱਖਣੀ ਜਾਂ ਬਦਾਮ ਰੋਗਨ ਚੱਛਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਉਸਦੇ ਪ੍ਰਾਣ ਉਤਰਿਆ ਦਸਵੇਂ ਦੁਆਰ ਚੋਂ ਥੱਲੇ। ਉਹ ਜੋਗੀ ਨੇ ਫਿਰ ਨੇਤਰ ਖੋਲੇ ਗਰੋਂ ਤੋਂ, ਹਿੱਲ ਤਾਂ ਉਹਦੇ ਹੁੰਦਾ ਨਹੀਂ ਤਾਂ ਹੱਡੀਆਂ ਸੀਗੀਆਂ, ਹੱਡਾਂ ਚ ਪ੍ਰਾਣ ਹੁੰਦੇ ਸੀ। ਤਾਂ ਨੇਤਰ ਖੋਲ ਕੇ ਬਹੁਤ ਧੀਮੀ ਵਾਸਤੇ ਬੋਲਿਆ, ਕਹਿੰਦਾ ਆਪ ਕੌਣ ਸਾਜੁਗ ਹੈ, ਆਪ ਕੌਣ ਸਾਜੁਗ ਹੈ। ਦੇਖ ਲਓ ਉਹ ਤ੍ਰੇਤੇ ਯੁੱਗ ਦਾ ਬੈਠਾ ਸੀ, ਤ੍ਰੇਤੇ ਯੁੱਗ ਦਾ। ਉਹ ਕਹਿਣ ਲੱਗਿਆ ਆਪਣੇ ਗੁਰੂ ਨੂੰ ਜਿਹੜਾ ਪੁਰਾਣਾ ਜਾਮ ਸਿਖਾਲਦਾ ਸੀ, ਕਹਿੰਦਾ ਮੈਨੂੰ ਮੁਕਤ ਕਰ ਦਿਓ। ਕਹਿੰਦਾ ਮੁਕਤ ਤੇਰੀ ਹੋਵੇਗੀ, ਕਲਯੁੱਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਵੇਗਾ, ਉਹਨਾਂ ਦੇ ਗੱਦੀ ਦੇ ਜਾ ਨਸ਼ੀਨ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੋਣਗੇ, ਉਹ ਤੈਨੂੰ ਗਿਆਨ ਕਰਨਗੇ। ਗਿਆਨ ਹੋਣਾ ਬੜਾ ਮੁਸ਼ਕਿਲ ਹੈ ਗ੍ਰੰਥ, ਗਿਆਨ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਉਸ ਦੇ ਗੁਰੂ ਨੇ ਉਸ ਨੂੰ ਦਸਵੇਂ ਦਾਰ ਪ੍ਰਾਣ ਚੜਾਉਣੇ ਦੱਸ ਦਿੱਤੇ, ਕਹਿੰਦੇ ਤੂੰ ਪ੍ਰਾਣ ਚੜਾ ਲਾ, ਉਹ ਹੋਣਗੇ ਸਰਵਾਗ, ਆਪੇ ਤੇਰੇ ਪ੍ਰਾਣ ਲਾ ਲੈਣਗੇ, ਲਾਉਣੇ ਉਹਨੂੰ ਦੱਸੇ ਨੇ। ਫਿਰ ਕਹਿੰਦੇ ਉਹ ਤੈਨੂੰ ਗਿਆਨ ਕਰਨਗੇ, ਤੂੰ ਮੁਕਤ ਹੋ ਜਾਣਾ। ਦੇਖੋ ਕਿੰਨਾ ਕੁਛ ਕਰਦੇ ਨੇ ਗਿਆਨ ਵਾਸਤੇ। ਆਪਾਂ ਦੇ ਗੁਰਦੁਆਰੇ ਮੱਥਾ ਨਹੀਂ ਟੇਕ ਹੁੰਦਾ, ਲੈ ਦੇਖੋ ਤੜਕੇ ਹੀ ਟੈਕਸੀਆਂ ਕੱਢ ਕੇ ਭੱਜ ਲੈਂਦੇ ਹਾਂ, ਭੱਜਦੀਆਂ ਨੇ ਟੈਕਸੀਆਂ ਕਿਧਰੇ, ਇੱਥੇ ਹੀ ਰਹਿਣਾ, ਰੋਟੀ ਹੀ ਖਾਣੀ ਆ, ਗਰੋਂ ਕੀ ਕਰਾਂਗੇ ਮਾਇਆ ਨੂੰ ਇਕੱਠੀ ਕਰਕੇ। ਠੀਕ ਆ, ਮਾਇਆ ਬਿਨਾਂ ਸਰਦਾ ਨਹੀਂ, ਉਤਨੀ ਕੁ ਰੱਖੋ ਜਿੰਨਾ ਕੁ ਦੋ ਹੀ ਪੱਖ ਅਦਾ ਹੋਈ ਜਾਣ। ਇਹ ਬੀਨਾਸੀ ਬਹੁਤ ਐਸੇ ਪ੍ਰੇਮੀ ਹੁੰਦੇ ਵੀ ਹਨ। ਖਟੜਿਆਂ ਦਾ ਚੰਨਣ ਸਿੰਘ ਹੋਇਆ, ਇੱਥੇ ਹੀ ਤੁਹਾਡੇ ਕਲਕੱਤੇ ਹੀ ਰਹਿੰਦਾ ਹੁੰਦਾ ਸੀ, ਉਹਦੇ ਦੋਵੇਂ ਪੱਖ ਬਰਾਬਰ ਸਨ, ਤੁਹਾਡੇ ਕੋਲ ਹੀ ਰਿਹਾ ਇੱਥੇ, ਜਿਹੜੇ ਬਜ਼ੁਰਗ ਨੇ ਦੇਖਦੇ ਰਹੇ ਹੋ ਤੁਸੀਂ, ਦੇਖ ਲਓ ਕਿਸ ਤਰ੍ਹਾਂ ਮਾਲਾ ਨਹੀਂ ਸੀ ਹੱਥ ਤੋਂ ਛੱਡਦਾ, ਤੇ ਸੇਵਕ ਸੀ ਉਹ ਬਾਬੇ ਕਾਂਜੜੇ ਵਾਲੇ ਮਹਾਂਪੁਰਸ਼ਾਂ ਦਾ। ਇਹ ਗੁਰੂ ਮਹਾਤਮਾ ਹੁੰਦੇ ਨੇ ਅੰਤਰਜਾਮੀ, ਜਦ ਉਹਨਾਂ ਨੇ ਸਰੀਰ ਛੱਡਣਾ ਸੀ, ਇਹ ਸਾਰੇ ਉੱਥੇ ਖੜਨੀ ਕੋਈ ਸ਼ਾਦੀ ਤੇ ਉਹ ਆਏ ਹੋਏ ਸਨ, ਸਾਰਿਆਂ ਨੂੰ ਨਾਲ ਲੈ ਕੇ ਰਾੜੇ ਸਾਹਿਬ ਆ ਗਏ, ਮਹਾਰਾਜ ਦੇ ਕੋਲ ਕੁਰਸੀ ਡਾਹਤੀ ਬੈਠ ਗਏ। ਕਾਂਜੜੇ ਵਾਲੇ ਮਹਾਂਪੁਰਸ਼ ਕਹਿੰਦੇ ਲੈ ਵੇ ਚੰਨਣ ਸਿਆਂ, ਹੁਣ ਅਸੀਂ ਤਾਂ ਸਰੀਰ ਚੋਂ ਨਿਕਲ ਜਾਣਾ, ਹੁਣ ਤੂੰ ਸੰਤਾਂ ਦੇ ਚਰਨ ਫੜ ਲਾ ਰਾੜੇ ਵਾਲਿਆਂ ਦੇ। ਕਹਿੰਦਾ ਸਤਿਵਚ ਜੀ ਜੋ ਆਪਦਾ ਹੁਕਮ ਹੈ। ਫੇਰ ਮਹਾਰਾਜ ਜੀ ਇੱਥੇ ਆਉਣ ਲੱਗੇ ਨੇ, ਪਹਿਲਾਂ ਮਹਾਰਾਜ ਜੀ ਉਹ ਮਹਾਂਪੁਰਸ਼ ਆਉਂਦੇ ਹੁੰਦੇ ਸਨ ਇਹਨਾਂ ਦੇ ਘਰ ਚੰਨਣ ਸਿੰਘ ਕੇ, ਉਹ ਇਸ ਤਰ੍ਹਾਂ ਦਾ ਹੁੰਦਾ। ਉਸ ਨੇ ਫਿਰ ਨੇਤਰ, ਉਸ ਨੇ ਕਿਹਾ ਬਈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਹੋਣਗੇ ਗੁਰੂ ਨਾਨਕ ਦੇਵ ਮਹਾਰਾਜ ਜੀ ਗੱਦੀ ਤੇ, ਉਹ ਤੈਨੂੰ ਫਿਰ ਗਿਆਨ ਕਰਨਗੇ। ਉਸ ਯੋਗੀ ਨੇ ਨੇਤਰ ਖੋਲੇ, ਕਹਿਣ ਲੱਗਾ ਕੌਣ ਸਾ ਯੁੱਗ ਹੈ। ਬਾਬਾ ਬੁੱਢਾ ਜੀ ਖੜਾ ਸੀ ਬਾਹਰੋਂ ਗਿਆਨੀ ਮੂਹਰੇ, ਕਹਿੰਦਾ ਯੋਗੀ ਰਾਜ ਅਬ ਤੋਂ ਕਲਯੁੱਗ ਹੈ। ਓਹੋ, ਕਹਿੰਦਾ ਮੈਂ ਤ੍ਰੇਤੇ ਯੁੱਗ ਕਾ ਬੈਠਾ ਹੂੰ, ਤ੍ਰੇਤੇ ਯੁੱਗ ਕਾ ਕਾਹਦੇ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਬੈਠਾ ਹੂੰ। ਕਹਿੰਦਾ ਮੈਂ ਮੇਰੇ ਗੁਰੂ ਨੇ ਸਭ ਕੁਛ ਮੈਨੂੰ ਦੱਸ ਦਿੱਤਾ ਸੀ ਬਈ ਤੂੰ ਇਸ ਤਰ੍ਹਾਂ ਤੈਨੂੰ ਮੱਠ ਦੇ ਵਿੱਚ ਵਹਾਲ ਕੇ ਸਿਰ ਲਾ ਦਿੰਦੇ ਹਾਂ, ਉਹ ਫਿਰ ਕਲਯੁੱਗ ਦੇ ਵਿੱਚ ਪੰਜਵਾਂ ਗੁਰੂ ਨਾਨਕ ਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਤੈਨੂੰ ਫਿਰ ਗਿਆਨ ਕਰਨਗੇ। ਜਦ ਉਸ ਯੋਗੀ ਨੇ ਗੱਲ ਕਹੀ ਤੇ ਫਿਰ ਬਾਬਾ ਬੁੱਢਾ ਜੀ ਬੋਲਿਆ, ਐ ਯੋਗੀ ਰਾਜ ਅਬ ਤੁਹਾਰਾ ਟਾਈਮ ਆ ਗਿਆ, ਗਿਆਨ ਹੋਣ ਕਾ ਤੁਹਾਰਾ ਟਾਈਮ ਆ ਗਿਆ, ਪੰਜਵਾਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਮਣੇ ਖੜੇ ਨੇ, ਦਰਸ਼ਨ ਦੇ ਰਹੇ ਨੇ। ਹੁਣ ਉਹ ਮੁੜੇ ਨਾ, ਜੈਸੇ ਮਰਿਆ ਹੋਇਆ ਆਦਮੀ ਨਾ ਜਾਂ ਚੇਤਨ ਕਲਾ ਨਿਕਲ ਜਾਂਦੀ ਹੈ, ਮੁੜਦਾ ਨੀ, ਲੱਕੜੀ ਹੋ ਜਾਂਦਾ ਹੁੰਦਾ, ਉਹ ਹੋ ਜਾਂਦਾ ਕਿ ਨਹੀਂ। ਜੇ ਰਾਤ ਨੂੰ ਮਰ ਜਾ ਆਪਾਂ ਉਸ ਨੂੰ ਮੋੜਦੇ ਕਿਵੇਂ ਆ, ਪੈਰ ਰੱਖ ਰੱਖ ਕੇ ਮੋੜਦੇ ਆ ਮਸਾਂ, ਅਬਲੀ ਤਾਂ ਪੈ ਤੇ ਹੀ ਪਾਣੀ ਪਾ ਦਿੰਦੇ ਆ, ਮੁੜਦਾ ਨੀ ਹੈ। ਹੁਣ ਉਹ ਬੈਠਾ ਦੇਖੋ ਤ੍ਰੇਤੇ ਯੁੱਗ ਦਾ ਬੈਠਾ ਹੈ, ਦੁਆਪਰ ਸਾਰਾ ਲੱਗ ਗਿਆ ਉੱਤੋਂ ਦੀ, ਤੇ ਆਪਣਾ ਕਲਯੁੱਗ ਵੀ 5000 ਵਰਸ਼ ਲੱਗ ਗਿਆ ਉੱਤੋਂ ਦੀ। ਦੇਖ ਲਓ ਫਿਰ ਉਸਨੇ ਮੱਥਾ ਟੇਕਣਾ ਚਾਹਿਆ, ਮੱਥਾ ਕਿੱਥੋਂ ਟੇਕੇ, ਮੁੜਦਾ ਹੁੰਦਾ ਨੀ। ਫਿਰ ਉਹਨੇ ਅੱਖਾਂ ਨੀਵੀਆਂ ਕਰੀਆਂ, ਕਹਿੰਦਾ ਮਹਾਰਾਜ ਜੀ ਦੇਖੋ ਕਿਤਨਾ ਟਾਈਮ ਹੋ ਗਿਆ ਮੈਨੂੰ ਇਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ, ਕਿਰਪਾ ਕਰੋ ਅਬ ਮੈਨੂੰ ਗਿਆਨ ਕਰ ਦਿਓ, ਮੇਰਾ ਜਿਹੜਾ ਜੀਪਣਾ ਲਾ ਕੇ ਆਤਮਾ ਦੇ ਵਿੱਚ ਮਿਲਾ ਦਿਓ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ, ਜੋਗੀ ਪਰਤੀ ਉਸ ਨੂੰ ਗਿਆਨ ਕਰਿਆ ਗੁਰੂ ਕੋ, ਬਾਜੀ ਕਰ ਜੈਸੇ ਬਾਜੀ ਪਾਈ, ਨਾਨਾ ਰੂਪ ਦੇ ਪੇਖ ਦਿਖਲਾਈ, ਸਾਂਗ ਤਾਰ ਥੰਮਿਓ ਪਿਛਾਰਾ, ਤਬ ਏਕੋ ਏਕ ਅੰਕਾਰਾ। ਇਸ ਤਰ੍ਹਾਂ ਦੇ ਨਾਲ ਸਾਰਾ ਇਹ ਸ਼ੁੱਧ ਬੁੱਧ ਵਾਲਾ ਇਸ ਗੱਲ ਨੂੰ ਫੜੇਗਾ, ਜਿਹੜਾ ਮੈਲੀ ਬੁੱਧ ਵਾਲਾ ਉਹ ਨੀ ਫੜੇਗਾ। ਪੜੋ ਪ੍ਰੇਮ ਨਾਲ, ਇਹ ਉਸ ਨੂੰ ਗਿਆਨ ਕਰਦੇ ਨੇ। ਇਹ ਜੀਵ ਨੀ ਮਰਦਾ, ਰੱਬ ਵੀ ਨੀ ਮਰਦਾ, ਇਹ ਭਰਕਦਾ ਫਿਰ ਕੀ ਬਣਾ ਲਾ। ਗਿਆਨ ਹੋ ਗਿਆ ਆਪਣੀ ਆਤਮਾ ਦਾ। ਦੇਖ ਲੋ, ਆਪਾਂ ਨੂੰ ਤਾਂ ਨੀ ਗਿਆਨ, ਆਪਾਂ ਨੂੰ ਤਾਂ ਪੁੱਤਰਾਂ ਧੀਆਂ ਦਾ ਗਿਆਨ ਹੈ ਜਾਂ ਸਰੀਰ ਦਾ, ਆਤਮਾ ਦਾ ਤਾਂ ਨੀ ਆਪਾਂ ਨੂੰ ਪਤਾ ਕਿੱਥੇ ਹੈ। ਜਦ ਇਹਨੂੰ ਆਤਮਾ ਦਾ ਗਿਆਨ ਹੋ ਜਾਏਗਾ, ਜੰਮਣ ਮਨ ਸੇ ਰਹਿਤ ਹੋ ਜਾਏਗਾ, ਹੋਵੇਗਾ ਕਿ ਇਹਨੂੰ ਜਿਹੜਾ ਗੁਰੂ ਵਾਲਾ ਨਗੁਰੇ, ਇਹਨੂੰ ਨਹੀਂ ਆਉਣਾ ਕਦੇ। ਕਿੰਨੇ ਪਾਪੜ ਵੇਲੀ ਜਾਵੇ ਉਹ, ਕਿਤਨਾ ਹੀ ਚਾਹੇ ਉਹ ਬੜਾ ਆਦਮੀ ਬਣ ਜਾਵੇ, ਨਹੀਂ ਗਿਆਨ ਹੋਵੇਗਾ। ਅਸੂਲ ਹੈ ਸਾਰਿਆਂ ਮਤਾਂ ਦਾ ਹੀ ਹੈ। ਉਹ ਜਿਹੜਾ ਪ੍ਰੀਸ਼ਤ ਰਾਜਾ ਸੀ, ਉਹ ਮਹਾਤਮਾ ਬੈਠਾ ਸੀ ਪੁਰਾਣਾ ਜਾਮੀ, ਆਵਾਜ਼ ਦਿੱਤੀ ਜਾ ਕੇ, ਮਹਾਂਪੁਰਸ਼ੋ ਖਿਆਲ ਕੀ ਹੈ, ਪਾਣੀ ਪਿਲਾ ਦਿਓ। ਖੂਹੀ ਤੇ ਬੋਕਾ ਪਿਆ ਸੀ, ਦੂਈ ਆਵਾਜ਼ ਦਿੱਤੀ ਨਹੀਂ ਸੁਣੀ। ਪੁਰਾਣਾ ਜਾਮੀ ਨੂੰ ਹਾਕ ਨਹੀਂ ਸੁਣਦੀ ਹੈ, ਬਸ ਜਿੰਨਾ ਚਿਰ ਪ੍ਰਾਣ ਦਸਵੇਂ ਦੁਆਰ ਨੇ ਨਾ, ਕਹਿੰਦੇ ਉਹਨਾਂ ਦੇ ਨਾਲ ਚਾਹੇ ਮਿਰਗ ਖਾ ਕਹੇ ਲੱਕੀ ਜਾਣ, ਉਹਨਾਂ ਨੂੰ ਕੋਈ ਪਤਾ ਨਹੀਂ। ਪੁਰਾਣਾ ਜਾਮ ਜਿਹੜਾ ਸੁਰਤ ਸ਼ਬਦ ਜੋ ਵੀ ਹੈ ਨਾ, ਉਹ ਬੈਠਾ ਹੈ ਸੁਰਤੋਂ ਦੀ ਦਸਵੇਂ ਦੁਆਰ ਚੜੀ ਹੋਈ ਹੈ, ਸਰੀਰ ਦਾ ਉਹਨੂੰ ਕੋਈ ਪਤਾ ਨਹੀਂ ਹੈ। ਜੇ ਕੋਈ ਉਹ ਜਾਣਦੇ ਹੋਣ ਕਿਸੇ ਇਨਸਾਨ ਨੂੰ, ਉਹ ਕੋਲ ਦੀ ਗੱਲਾਂ ਕਰਦਾ ਲੱਖ ਜਾਵੇ, ਤਾਂ ਉਹ ਉੱਥੋਂ ਅਨੁਭਵ ਤਾਂ ਕਰ ਲੈਣਗੇ ਵੀ ਫਲਾਨਾ ਆਦਮੀ ਲੱਖ ਗਿਆ, ਪਰ ਉਹਨਾਂ ਨੂੰ ਆਪਣੇ ਸਰੀਰ ਦਾ ਪਤਾ ਨਹੀਂ ਲੱਗੇਗਾ। ਇਹ ਅਵਸਥਾ ਇੱਕ ਹੈ, ਇਹ ਗੁਰਸਿੱਖਾਂ ਨਹੀਂ ਹੁੰਦੀ। ਉਹ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਦੀ ਅੱਗੇ ਅਵਸਥਾ ਸੀ, ਅਸੀਂ ਉਹਨਾਂ ਦੀ ਸਾਜਣੇ ਬਣਾ ਰਹੇ ਹਾਂ, ਪਰ ਸਾਡੀ ਵਸਣਾ ਹੈ ਰਾਤ ਜੋ ਸੂਰਤੀ ਅਸੀਂ ਕਦੀ ਅਪਣਾਇਆ ਨਹੀਂ। ਜੇ ਜੀ ਗੁਰਸਿੱਖਾਂ ਦੀ ਅਵਸਥਾ ਸੀ, ਆਪਾਂ ਵੀ ਗੁਰਸਿੱਖ ਆਪਣੀ ਕਿਉਂ ਨਹੀਂ ਹੈ? ਜੋ ਗੁਰੂ ਦਾ ਗੁਰੂ ਸੀ ਆਪਾਂ ਨੇ ਅਪਣਾਇਆ ਨਹੀਂ। ਬਾਬਾ ਬੁੱਢਾ ਜੇਠਾ ਜੇਤਾ ਪੁਰਾਣਾ ਲਗਾਹਾ ਪੈੜਾ, ਹੋਰ ਬਾਬੀ ਨਹੀਂ ਜਾਂਦਾ, ਇਹ ਸਾਰੇ ਵਰੁਣ ਗਿਆਨੀ ਸਿੱਖ ਸਨ। ਬਨ ਗਿਆ ਨੀ ਉਸ ਨੂੰ ਕਹਿੰਦੇ ਨੇ ਜਿਹਨੇ ਆਪਣੀ ਸੁਰਤ ਵਰਮਤ ਕਰਿਆ, ਉਹਦੀ ਸੁਰਤ ਠਿਕਾਣੇ ਆਈ। ਓਹੋ, ਕਹਿੰਦਾ ਮੈਂ ਤਾਂ ਬਹੁਤ ਅਨਰਥ ਕਰਿਆ, ਇਸ ਪਾਪ ਦਾ ਫਲ ਮੈਨੂੰ ਮਿਲੇਗਾ। ਜਿਹੜਾ ਪਾਪ ਹੈ ਜੇ ਫਲੇ ਹੀ ਨਾ ਮਿਲੇ ਤਾਂ ਅੰਧ ਧੁੰਦ ਹੋ ਗਿਆ। ਫਿਰ ਉਸਦਾ ਸ਼ਿਸ਼ਤੀ ਇੱਕ ਮਹਾਤਮਾ ਦਾ, ਉਹਨੇ ਆ ਕੇ ਕੀ ਦੇਖਿਆ, ਉਹ ਕਿਤੇ ਬਾਹਰ ਅੰਦਰ ਗਿਆ ਹੋਇਆ ਸੀ ਬਈ ਮੇਰੇ ਗੁਰਦੇਵ ਦੇ ਗਲ ਦੇ ਵਿੱਚ ਕਿਸੇ ਨੇ ਮਰਿਆ ਸੱਪ ਪਾਤਾ। ਜਿਹਨੇ ਹਰਕਤ ਕਰੀ ਆ ਮੇਰੇ ਗੁਰੂ ਦੀ ਬੇਅਦਬੀ ਕਰੀ ਆ ਨਾ, ਅੱਜ ਤੋਂ 8 ਮੈਨੂੰ ਸੱਪ ਲੜਿਆ ਹੀ ਮਰੇਗਾ। ਵਚਨ ਕਰਤਾ ਗੁਰੂ ਕੋ ਮਹਾਂਪੁਰਸ਼ਾਂ ਨੇ, ਪੜੋ ਟਲੇਗਾ ਨਹੀਂ। ਚਾਰ ਖਾਣੀਆਂ ਸੇ ਸ੍ਰਿਸ਼ਟੀ ਪੈਦਾ ਹੋਤੀ ਹੈ, ਅੰਡਜ ਅੰਡਿਆਂ ਸੇ ਹੁਤੀ, ਸਭ ਤੋਂ ਵੱਡੀ ਸ੍ਰਿਸ਼ਟੀ ਅੰਡਿਆਂ ਦੀ ਹੈ। ਅੰਡਿਆਂ ਦੀ ਅੰਡੇ ਜੇ ਜੇਰ ਚ, ਜੇਰ ਤੋਂ ਪੈਦਾ ਹੁੰਦੇ ਨੇ ਦੋ ਪੈਰਾਂ ਵਾਲੇ ਆਪਾਂ ਇਨਸਾਨ, ਹੋਰ ਬਹੁਤ ਜਾਨਵਰ। ਸੇਤ ਚ ਕਹਿੰਦੇ ਮੁੜ ਕੇ ਸੇਕ ਸ੍ਰਿਸ਼ਟੀ ਪੈਦਾ ਹੁੰਦੀ ਹੈ, ਉਹ ਕੀ ਹੈ? ਉਹ ਜੂਆਂ। ਦੇਖ ਲਓ ਹੁਣ ਤਾਂ ਜਮਾਨਾ ਸਾਫ ਆ ਗਿਆ ਨਾ। ਜਦ ਮੈਂ ਛੋਟਾ ਜਿਹਾ ਹੁੰਦਾ ਸੀਗਾ, ਬੀਹੀ ਦੇ ਵਿੱਚ ਬੁੜੀਆਂ ਬੈਠੀਆਂ ਅੱਠ ਨੌ, ਉਹ ਜਾਂ ਗੁੱਤਾਂ ਵੀ ਹੋਰ ਕਿਸਮ ਦੀਆਂ ਹੁੰਦੀਆਂ ਸੀਗੀਆਂ, ਤੇ ਉਹ ਜਿਹੜੀ ਮੂਹਰੇ ਬੈਠੀ ਆ ਉਹਦੀ ਪਿਛਲੇ ਦੇ ਉਹਦੀ ਗੁੱਤ ਚੱਕੀ ਹੋਈ, ਤਾਂ ਇੱਕ ਉਹਦੇ ਪਿੱਛੇ ਹੋਰ ਬੈਠੀ ਉਹਦੀ ਉਹਦੀ ਗੁੱਤ ਚੱਕੀ ਹੋਈ, ਇੱਕ ਹੋਰ ਪਿੱਛੇ ਬੈਠੀ ਉਹਦੀ ਚੱਕੀ ਹੋਈ। ਮੈਂ ਤਾਂ ਹੈਰਾਨ ਹੋ ਗਿਆ। ਮਖਾ ਮਾਤਾ ਤੁਸੀਂ ਕੀ ਕਰਦੀ ਹੋ? ਕਹਿੰਦੇ ਅਸੀਂ ਜੂਆਂ ਦੇਖਦੀਆਂ। ਇਹ ਜਵਾਨੇ ਅਨੁਸਾਰ ਹੈ, ਇਹ ਦੇਖੋ ਸਿਰ ਦੇ ਵਿੱਚ ਜੂਆਂ ਕਿੱਥੋਂ ਆ ਜਾਂਦੀਆਂ ਨੇ, ਉਹਨਾਂ ਦੇ ਕਿੱਥੇ ਨੇ ਆ ਰਹੇ ਨੇ ਉੱਥੇ, ਉਹ ਕਿੱਥੇ ਆਂਡੇ ਦਿੰਦੀਆਂ ਨੇ। ਇਹ ਵੀ ਦੇਖ ਲਓ ਦੋ ਕਿਸਮ ਦੀ ਸ੍ਰਿਸ਼ਟੀ ਹੈ ਇੱਕ ਸਰੀਰ ਦੇ ਵਿੱਚ ਹੀ। ਸਿਰ ਦੇ ਵਿੱਚ ਵਾਲ ਨੇ ਕਾਲੇ ਤੇ ਕਾਲੀਆਂ ਜੂਆਂ ਹੋਣਗੀਆਂ। ਸਰੀਰ ਹੈ ਚਿੱਟਾ, ਕੁੜਤੇ ਦੇ ਵਿੱਚ ਚਿੱਟੀਆਂ ਜੂਆਂ ਹੋਣਗੀਆਂ। ਦੇਖਿਆ ਨਾ ਆਪਾਂ ਬੁੜਿਆਂ ਨੇ, ਆਪ ਵੀ ਹੋਣਗੀਆਂ ਜਿਹੜੇ ਘੋਰੀ ਜੇ ਨੇ, ਜਿਹੜੇ ਨਹਾਉਂਦੇ ਨਹੀਂ ਹਨ। ਆਓ ਇਸ ਤਰ੍ਹਾਂ ਨਾਲ ਇਹ ਵੀ ਇੱਕ ਸ੍ਰਿਸ਼ਟੀ ਵਾਲਾ ਦੇਖ ਲਓ। ਗੁਰੂ ਸਾਹਿਬ ਨੇ ਲਿਖਿਆ ਤੇ ਅੱਗੇ ਦੱਸਿਆ ਉਤ ਭੁਜ, ਆਹ ਜਿਹੜੇ ਦਰਖਤ ਨੇ ਧਰਤੀ ਚੋਂ ਨਿਕਲਦੇ ਨੇ, ਚਾਰ ਖਾਣੀਆਂ ਸੇ ਸ੍ਰਿਸ਼ਟੀ ਪੈਦਾ ਹੁੰਦੀ ਹੈ। ਚਾਰ ਕਿਵੇਂ ਦੀ ਸ੍ਰਿਸ਼ਟੀ ਦੱਸੀ ਹੈ ਗੁਰੂ ਸਾਹਿਬ ਜੀ ਨੇ? ਕਹਿੰਦੇ ਇਹ ਜਿਹੜੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਨਾ, ਜਾਂ ਚੰਦ ਸੂਰਜ ਚੜ੍ਹਦੇ ਨੇ ਮਰਜ਼ਾਦਾ ਅਨੁਸਾਰ, ਕਹਿੰਦੇ ਚੜ੍ਹਨੋਂ ਹਟ ਜਾਣ ਤੇ ਸ੍ਰਿਸ਼ਟੀ ਪੈਦਾ ਹੋਣੋਂ ਹਟ ਜਾਵੇ। ਕਹਿੰਦੇ ਪਰ ਜਿਹੜਾ ਮਹਾਂਪੁਰਸ਼ਾਂ ਦਾ ਗੁਰਸਿੱਖ ਬ੍ਰਹਮ ਗਿਆਨੀ ਦਾ ਬਚਨ ਕਰਿਆ ਹੈ, ਨਹੀਂ ਮਿਟੇਗਾ ਕਦੇ ਵੀ। ਦੇਖੋ ਕਿੰਨੀ ਤਾਕਤ, ਤਾਕਤ ਕਾਹਦੀ ਆ ਉਹਦੇ ਵਿੱਚ? ਸਰੀਰ ਦੀ ਤਾਕਤ ਨਹੀਂ ਹੈ, ਉਹਦੀ ਸੁਰਤ ਆਤਮਾ ਨਾਲ ਜੁੜੀ ਹੋਈ ਆ, ਆਤਮਾ ਦੀ ਤਾਕਤ। ਜਿਹੜਾ ਰੱਬ ਦੀ ਆਵਾਜ਼ ਹੋਵੇਗੀ ਉਸ ਨੂੰ ਕੋਈ ਮੋੜ ਨਹੀਂ ਸਕਦਾ। ਕਿਰਤ ਕਰਤੇ ਹੀ ਕਰੇ ਨੂੰ ਕਿਵੇਂ ਮੋੜ ਦੇਵੇਗਾ? ਕਾਦਰ ਹੈ ਇੱਕ ਕੁਦਰਤ ਹੈ, ਕੁਦਰਤ ਕਾਦਰ ਦੇ ਕਹਿਰੇ ਨੂੰ ਕਿਵੇਂ ਮੋੜ ਸਕਦੀ ਹੈ? ਨਹੀਂ ਮੋੜ ਸਕਦੀ। ਉਹ ਤਾਂ ਬਹੁਤ ਗੂੜ ਗੱਲਾਂ ਨੇ ਗੁਰੂ ਕੋ, ਇਸ ਤਰ੍ਹਾਂ ਦੇ ਨਾਲ ਮਹਾਤਮਾ ਨੇ ਬਚਨ ਕਰ ਦਿੱਤਾ। ਹੁਣ ਉਸਨੇ ਜਦ ਖੋਲੇ ਸਾਰੇ ਸਸਤਰ ਸੁਸਤਰ ਜੇ ਉੱਤੋਂ ਲਾਇਆ, ਮੁਟਕ ਮਟਕ ਜੇ ਹੁੰਦੇ ਨੇ ਜਿਹੜੀਆਂ ਕਲਗੀਆਂ ਚੱਲਗੀਆਂ ਜੀਆਂ। ਆਹੋ ਇਸ ਤਰ੍ਹਾਂ ਇਹਦਾ ਜਵਾਨੇ ਅਨੁਸਾਰ ਹੁੰਦਾ, ਜੇ ਕੋਈ ਕਹੇ ਕਲਗੀ ਧਰ ਮਹਾਰਾਜ ਜੀ ਕਲਗੀ ਲਾਇਆ ਗੁਰੂ ਬਣੇ ਸੀ, ਨਹੀਂ ਉਹ ਜਵਾਨਾ ਹੀ ਐਸਾ ਸੀ। ਕਲਗੀਆਂ ਤਾਂ ਰਾਜਾ ਨੇ ਬਥੇਰੀਆਂ ਸੀ, ਤਾਂ ਫਿਰ ਉਹ ਵੀ ਗੁਰੂ ਬਣ ਜਾਂਦੇ? ਨਹੀਂ, ਗੁਰੂ ਪਦ ਤਾਂ ਅੰਦਰ ਹੈ ਗੁਰੂ, ਉਹ ਤਾਂ ਜਵਾਨੇ ਅਨੁਸਾਰ ਸੀ। ਉਹ ਬਾਜ ਵੀ ਰੱਖ ਲੈਂਦੇ ਸੀ, ਸ਼ਿਕਾਰੀਆਂ ਕੋਲ ਵੀ ਬਾਗ ਹੁੰਦੇ ਸੀ, ਤਾਂ ਫਿਰ ਸ਼ਿਕਾਰੀ ਵੀ ਬਣ ਗਏ ਗੁਰੂ। ਨਹੀਂ ਉਹ ਜਵਾਨਾ ਹੀ ਐਸਾ ਸੀਗਾ। ਆਹ ਇਸ ਤਰ੍ਹਾਂ ਨੇ, ਅੱਜ ਕੱਲ੍ਹ ਨਹੀਂ ਕੋਈ ਇਹੋ ਜਿਹੀ ਗੱਲ ਹੈ ਨਹੀਂ। ਬਸ ਜੈਸਾ ਜਵਾਨਾ ਵੈਸਾ ਫਿਰ ਉਹ ਸਾਂਗ ਉਸ ਤਰ੍ਹਾਂ ਦਾ ਹੀ ਪਾਠ ਅਦਾ ਕਰਦੇ ਹੁੰਦੇ ਨੇ। ਆਹ ਇਸ ਤਰ੍ਹਾਂ ਦੇ ਨਾਲ ਸ਼ਰਾਬ ਦੇ ਦਿੱਤਾ ਉਸ ਮਹਾਤਮਾ ਨੇ। ਉਹ ਜਦ ਉਹਦੇ ਫਿਰ ਪ੍ਰਾਣ ਲਾਏ ਦਸਵੇਂ ਦੁਆਰ, ਉਹ ਮਹਾਂਪੁਰਸ਼ ਨੇ ਦੇਖਿਆ ਮੇਰੇ ਗਲ ਦੇ ਵਿੱਚ ਸੱਪ ਪਾਇਆ ਹੋਇਆ ਹੈ। ਕਹਿਣ ਲੱਗਾ ਹੈ ਸ਼ੇਸ਼, ਜਦ ਉਹਨਾਂ ਨੇ ਸੁਰਤ ਲਾਈ ਪ੍ਰਾਣ ਥੱਲੇ, ਫਿਰ ਉਹਨਾਂ ਨੇ ਅਨੁਭਵ ਕਰਿਆ। ਕਹਿਣ ਲੱਗਾ ਹੈ ਕੋਈ ਸ਼ਰਾਬ ਤਾਂ ਨਹੀਂ ਦੇ ਦਿੱਤਾ ਤੈਂ? ਉਹ ਤਾਂ ਪ੍ਰੀਸ਼ਤ ਰਾਜਾ ਸੀ ਧਰਮਾਤਮਾ। ਕਹਿੰਦਾ ਮਹਾਰਾਜ ਜੀ ਮੈਂ ਤਾਂ ਸ਼ਰਾਬ ਦੇ ਦਿੱਤਾ, ਬਈ ਅੱਜ ਤੋਂ ਅੱਠਵੇਂ ਨੂੰ ਤੇ ਸੱਪ ਲੜਿਆ ਮਰੇਗਾ ਜਿਹਨੇ ਮੇਰੇ ਗੁਰੂ ਦੀ ਬੇਅਦਬੀ ਕਰੀ ਹੈ। ਬਹੁਤ ਮਾੜੀ ਗੱਲ ਕਰੀ ਤੈਂ, ਉਹ ਤਾਂ ਧਰਮਾਤਮਾ ਸੀ। ਕਹਿੰਦੇ ਚੰਗਾ ਹੁਣ ਤੀਰ ਚੱਲ ਗਿਆ ਜਿਹੜਾ ਚੱਲਣਾ ਸੀ। ਜਿਵੇਂ ਮੂਲਾ ਖੱਤਰੀ ਮਹਾਰਾਜ ਜੀ ਦੇ ਨਾਲ ਫਿਰਦਾ ਰਿਹਾ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੁਦਰਤੀ ਕਿਤੇ ਸਿਆਲਕੋਟ ਆ ਗਏ। ਕਹਿੰਦੇ ਮਰਦਾਨਿਆ, ਬਈ ਮੂਲੇ ਖੱਤਰੀ ਨੂੰ ਸੱਦ ਕੇ ਲਿਆ ਆਪਣੇ ਨਾਲ ਫਿਰਦਾ ਰਿਹਾ, ਆਪਾਂ ਮਿਲ ਚੱਲੀਏ ਉਹਨੂੰ, ਫਿਰ ਗਾਹਾਂ ਚੱਲਾਂਗੇ। ਮਰਦਾਨਾ ਘੱਲਿਆ, ਉਹਦੇ ਘਰ ਵਾਲੀ ਜਾਣਗੀ ਵੀ ਅੱਗੇ ਵੀ ਸਾਧੂ ਲੈ ਗਏ ਸੀ, ਇਹਨੇ ਤਾਂ ਉਹੀ ਆ ਗਏ, ਉਹੀ ਫੇਰ ਆ ਗਏ ਤਾਂ ਲਿਜਾਣਗੇ ਹੁਣ। ਮੂਹਰੇ ਨੂੰ ਕਹਿੰਦੀ ਪਾਥੀਆਂ ਵਾਲੇ ਲੁਕ ਜਾ, ਮੈਂ ਜਵਾਬ ਦੇ ਦੂੰਗੀ। ਖੈਰ ਤਿੰਨ ਗੇਰ ਮਰਦਾਨਾ ਆਇਆ, ਜਵਾਬ ਦੇ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿੰਦੇ ਨੇ? ਕਹਿੰਦੇ ਜੀ ਉਹ ਤਾਂ ਕਹਿੰਦੇ ਨੇ ਹੈ ਹੀ ਨੀ। ਮਹਾਰਾਜ ਕਹਿੰਦੇ ਚੰਗਾ ਫਿਰ ਆਏ ਨੀ ਤਾਂ ਹੈ ਹੀ ਨੀ, ਹੈ ਹੀ ਨੀ, ਫਿਰ ਕੀ ਹੋਇਆ ਜੀ? ਇਹ ਇੱਕ ਪਰਮੇਸ਼ਰ ਦੀ ਮਾਇਆ, ਉੱਥੇ ਕੋਈ ਸੱਪ ਬੈਠਾ ਨਹੀਂ ਸੀ ਪਾਥੀਆਂ ਦੇ ਵਿੱਚ, ਨਹੀਂ ਪਰਮੇਸ਼ਰ ਦੀ ਮਾਇਆ ਹੀ ਹੈ ਇੱਕ, ਉਹਨੇ ਸੱਪ ਦਾ ਰੂਪ ਧਾਰ ਲਿਆ, ਸੱਪ ਦਾ ਰੂਪ ਧਾਰ ਕੇ ਉਸਦੇ ਲੜ ਗਏ, ਉਹ ਮਰ ਗਿਆ। ਮਰ ਗਿਆ ਅਗਰ ਕੋਈ ਇਸ ਤਰ੍ਹਾਂ ਦੇ ਨਾਲ, ਫਿਰ ਉਹਨੂੰ ਚੱਕ ਕੇ ਉੱਥੇ ਲੈ ਆਏ ਮਹਾਰਾਜ ਦੇ ਚਰਨਾਂ ਦੇ, ਕਹਿੰਦੇ ਮਹਾਰਾਜ ਜੀ ਤੁਹਾਡਾ ਸਿੱਖ ਹੈ। ਉਹ ਕਹਿੰਦੇ ਭਲੇ ਲੋਕੋ, ਇਹ ਸਾਰਾ ਸਿਆਲਕੋਟ ਵੱਸਦਾ ਸੀ, ਕਸੀ ਹੋਰ ਕਿਸੇ ਕੋਲ ਨੂੰ ਨਾ ਮਰਦਾਨੇ ਨੂੰ ਕਲਤਾ, ਅਸੀਂ ਆਪਣੇ ਇਹਨਾਂ ਕੋਲੇ ਕੱਲਿਆ ਵੀ ਸਾਡਾ ਜਾਂ ਸੱਦ ਲਿਆ, ਅਸੀਂ ਇਹਦੇ ਕੀ ਕਰਾਉਣਾ। ਉਹ ਜਿਹੜਾ ਗੁਰੂ ਹੈ ਉਸ ਦਾ ਕਿਸੇ ਨਾਲ ਸੰਬੰਧ ਨਹੀਂ ਹੁੰਦਾ, ਹਾਂ ਜਿਹੜਾ ਹੁਕਮ ਦੇ ਵਿੱਚ ਚੱਲਦਾ ਉਹਦੇ ਨਾਲ ਪਿਆਰ ਹੁੰਦਾ। ਹੁਣ ਜੇ ਗੁਰੂ ਡਰਦਾ ਜਾਂ ਭੈ ਵਿੱਚ ਆਉਂਦਾ ਹੋਵੇ, ਗੁਰੂ ਨੂੰ ਭੈ ਨਹੀਂ ਹੁੰਦਾ ਕਿਸੇ ਦਾ, ਨਹੀਂ। ਜਦ ਕਲਗੀ ਧਰਮ ਮਹਾਰਾਜ ਜੀ ਨੂੰ ਸਿੱਖਾਂ ਨੇ ਬਦਾਵਾ ਦੇ ਦਿੱਤਾ ਸੀ, ਫਿਰ ਹੱਥ ਬੰਨ ਕੇ ਖੜ ਜਾਂਦੇ ਵੀ ਤੁਸੀਂ ਜਾਓ ਨਾ, ਅਸੀਂ ਤਾਂ ਫਿਰ ਭੀੜ ਚ, ਤੁਸੀਂ ਜਾਓ ਨਾ। ਨਹੀਂ, ਕਦੇ ਪੰਥ ਨੂੰ ਪੀੜ ਨਹੀਂ ਪਵੇਗੀ, ਪੀੜ ਉਹਨਾਂ ਨੂੰ ਪੈਂਦੇ ਜਿਹੜੇ ਮੂਹਰੇ ਹੁੰਦੇ ਨੇ, ਮਰਨ ਤੋਂ ਡਰਦੇ ਹੁੰਦੇ ਨੇ ਉਹ ਬਸ। ਕਦੇ ਪੰਥ ਨੂੰ ਵੀ ਭੀੜ ਪਈ ਹੈ ਵੀ ਪੰਥ ਕਾਹਦਾ ਹੋਇਆ ਜੇ ਭੀੜ ਪਏਗੀ? ਤੇ ਕਲਗੀ ਧਰਮ ਮਹਾਰਾਜ ਨੇ ਕਿਹਾ ਵੀ ਇਹ ਸਾਨੂੰ ਭੀੜ ਪਈ ਹੋਈ ਹੈ, ਵੀ ਤੁਸੀਂ ਜਾਓ ਨਾ, ਕਦੇ ਲਿਖ ਜਾਓ ਇੱਥੇ ਬਦਾਵਾ, ਅਸੀਂ ਤੁਹਾਡੇ ਕੀ ਕਰਾਉਣਾ। ਕਹਿੰਦੇ ਦੇਖਿਆ ਗੁਰੂ, ਇਸ ਨੂੰ ਗੁਰੂ ਕਹਿੰਦੇ ਨੇ ਗੁਰੂ। ਆਹ ਇਸ ਤਰ੍ਹਾਂ ਦੇ ਨਾਲ ਸ਼ਰਾਬ ਦਾ ਕਹਿੰਦੇ ਇਉਂ ਕਰ, ਹੁਣ ਇਹ ਨਹੀਂ ਟਲੇਗੀ ਗੱਲ ਜਿਹੜੀ ਤੈਂ ਕਹਿਤੀ, ਪਰ ਕਹਿਣੀ ਨਹੀਂ ਸੀ ਤੈਂ। ਇਹ ਉਹ ਬਹੁਤ ਪਰਜਾਪਾਲਕ ਰਾਜ ਹੈ, ਪਰ ਉਹਨੇ ਗਲਤੀ ਕਰੀ ਹੈ, ਉਹ ਗਲਤੀ ਹੋ ਗਈ ਉਹਦੇ ਕੋਲੋਂ। ਰਾਜਾ ਸੀ, ਪਦਾਰਥਾਂ ਦਾ ਹੰਕਾਰ ਹੋ ਗਿਆ ਸੀ ਉਸਨੂੰ। ਕਹਿੰਦੇ ਤੂੰ ਉਸਨੂੰ ਨੇ ਉਹ ਕਹਿ ਦੇ ਬਈ ਤਾਂ ਅੱਤ ਤੇ ਅੱਠਵੇਂ ਨੂੰ ਮਰ ਜਾਣਾ, ਕੋਈ ਮੁਕਤ ਦਾ ਆਪਾ ਕਰ ਲਾ, ਮਨੁੱਖਾਂ ਦੇ ਮਿਲੀ ਹੈ ਤੈਨੂੰ, ਆਪਾਂ ਨੂੰ ਵੀ ਮਿਲੀ ਹੋਈ ਹੈ, ਆਪਾਂ ਕਾਹਦਾ ਆਪਾ ਕਰਦੇ ਹਾਂ, ਪੰਜ ਚਾਰ ਗੱਡੀਆਂ ਹੋਰ ਪਾ ਲਈਏ, ਕਰਦੇ ਹਾਂ ਕਿ ਨਹੀਂ। ਜੋ ਵੀ ਹੈ ਸਾਰਾ ਜਿਸ ਤਰ੍ਹਾਂ ਦਾ ਬਿਜ਼ਨਸ ਹੈ ਇੱਥੇ, ਜਿਹੜਾ ਗੱਡੀਆਂ ਦਾ ਜ਼ਿਆਦਾ ਬਿਜ਼ਨਸ, ਕਦੇ ਐਂ ਵੀ ਕਿਹਾ ਵੀ ਆਪਾਂ ਸਾਰਿਆਂ ਨੇ 2 ਵਜੇ ਇਸ਼ਨਾਨ ਕਰਕੇ ਅੱਜ ਭਜਨ ਪਾਠ ਕਰਾਂਗੇ, ਵਿਕਟੋਰੀਆ ਜਾ ਕੇ ਉੱਥੇ ਇਕਾਂਤ ਜਗ੍ਹਾ, ਕਿਹਾ ਕਿਸੇ ਨੇ? ਨਹੀਂ ਕਿਹਾ। ਔਰ ਇਸ ਤਰ੍ਹਾਂ ਨਾਲ ਪਿਛਲੇ ਲੋਕਾਂ ਨੂੰ ਇਹ ਬਹੁਤ ਇਸ ਤਰ੍ਹਾਂ ਦਾ ਵੀ ਮਨੁੱਖਾਂ ਦੇ ਮਿਲੀ ਹੈ, ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ। ਉਸ ਨੂੰ ਸੁਨੇਹਾ ਚੱਲਿਆ ਗਾ ਰਾਜੇ, ਕਹਿੰਦਾ ਠੀਕ ਹੈ ਮੇਰੀ ਗਲਤੀ ਹੈ, ਇਉਂ ਵੀ ਉਹ ਦੱਸਤਾ ਵੀ ਤੂੰ ਮੁਕਤ ਦਾ ਆਪਾ ਕਰ ਲਾ, ਕੋਈ ਅੱਜ ਤੋਂ 8 ਵਜੇ ਨੂੰ ਤਾਂ ਮਰ ਜਾਣਾ। ਉਹਨੇ ਫਿਰ ਕੀ ਸੋਚਿਆ ਬਈ ਸਰਨ ਜਿਹੜੀ ਸਰਵਣ ਭਗਤੀ ਹੈ ਨਾ, ਸੁਣਨਾ ਹਰੀ ਦਾ ਜਸ, ਇਹ ਲਈ ਬਹੁਤ ਛੇਤੀ ਇਹ ਫਲ ਦਿੰਦੀ ਹੈ। ਉਸਨੇ ਕੀ ਕਰਿਆ, ਭਾਗਵਤ ਪ੍ਰਾਣ ਦੀ ਵੀ ਕਥਾ ਸੁਣੀ ਹੈ, ਸੁਣਨਾ। ਤਾਂ ਉਸਨੇ ਫਿਰ ਮਹਿਲ ਬਣਾ ਲਿਆ ਸ਼ੀਸ਼ਿਆਂ ਦਾ, ਰੋਸ਼ਨੀ ਕਰਤੀ, ਕੀੜੀ ਆਉਂਦੀ ਦਿਖੇ ਵਿੱਚ। ਤੇ ਸੁਖਦੇਵ ਮੁਨੀ ਕਥਾ ਸੁਣਾਉਣ ਲੱਗ ਗਿਆ, ਕਥਾ ਸੁਣਾਈ ਗਿਆ ਸੁਣਾਈ ਗਿਆ। ਉਹ ਸੁਣਦਾ ਰਾਜਾ, ਉਹਦਾ ਖਿਆਲ ਨਹੀਂ ਕਾਇਮ, ਯਥਾਰਥ ਵਚਨ ਕਹਿਣਾ ਬੜਾ ਔਖਾ ਗੁਰਮੁਖ, ਬਗੈਰ ਯਥਾਰਥ ਵਚਨ ਤੋਂ ਕਦੇ ਜਿਗਿਆਸੂ ਦਾ ਭਲਾ ਨਹੀਂ ਹੋਵੇਗਾ। ਬਸ ਜੇ ਮਹਾਂਪੁਰਸ਼ ਜਿਗਿਆਸੂਆਂ ਨੂੰ ਹੀ ਵਡਿਆਈ ਜਾਂਦਾ ਹੈ ਤਾਂ ਫਿਰ ਜਿਗਿਆਸੂ ਤਾਂ ਅੱਗੇ ਹੀ ਨਹੀਂ ਮਾਨ ਹਨ, ਮਾਇਆਧਾਰੀ ਤਾਂ ਅੱਗੇ ਹੀ ਮਾਨ ਨਹੀਂ ਹਨ ਗੁਰੂ ਕੋਲ। ਆਹੋ ਇਸੇ ਤਰ੍ਹਾਂ ਗੁਰੂ ਹੈ, ਗੁਰੂ ਨੇ ਵਡਿਆਇਆ ਨਹੀਂ ਸਿੱਖ ਨੂੰ, ਉਹਦੀ ਹੋਂ ਕੱਢੀ ਹੈ, ਨਹੀਂ ਮਿਹਨਤ ਕਰ ਲੈਂਦਾ ਵੀ ਤੁਸੀਂ ਜਾਓ ਨਾ, ਮੈਂ ਇਕੱਲਾ ਰਹਿ ਗਿਆ ਫਲਾਨ, ਨਹੀਂ ਕਹਿੰਦੇ ਤੁਰੋ ਇੱਥੋਂ ਨਿਕਲੋ ਬਾਹਰ, ਲਿਖ ਦਿਓ ਕਾਗਜ਼ ਦੇ ਉੱਤੇ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਭਾਜੋ ਕਹਿੰਦੇ ਇੱਥੇ ਕਿਹਦੇ 'ਚ ਤਾਕਤ ਹੈ, ਇਹ ਉਹਦਾ ਪੰਥ ਚਲਾਇਆ ਹੋਇਆ ਇਹ। ਆਹੋ ਇਸ ਤਰ੍ਹਾਂ ਨਾਲ ਗੁਰਮੁਖੋ ਆਓ, ਅਬ ਟਾਈਮ ਹੋ ਗਿਆ, ਕਹਿੰਦੇ ਛੇਤੀ ਕਹਿ ਰਿਹਾ ਕਰੋ, ਟਾਈਮ ਹੋ ਗਿਆ, ਹੁਣ ਕੱਲ੍ਹ ਨੂੰ ਸ਼ੁਰੂ ਕਰਾਂਗੇ। ਬਗੈਰ ਗੁਰੂ ਤੇ ਕਦੇ ਮੁਕਤ ਨਹੀਂ ਹੋਇਆ, ਨਾ ਕਿਸੇ ਨੇ ਹੋਣਾ ਗੁਰਮੁਖ, ਚਾਹੇ ਕਿੰਨਾ ਹੀ ਪਦਾਰਥਵਾਦੀ ਹੋ ਜਾਵੇ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਆਪਾਂ ਆਪਣੇ ਘਰਾਂ ਨੂੰ ਜਾਣਾ। ਬੜੋ ਪ੍ਰੇਮ ਦੇ ਨਾਲ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ।